ਸਿੱਖਾਂ ਦੀ ਭਗਤਮਾਲਾ ਦੀ ਕਥਾ ਚੱਲ ਰਹੀ ਹੈ। ਗੁਰੂ ਚਰਨਾਂ ਵਿੱਚ ਜਿਹੜੇ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆ ਕੇ ਹਾਜ਼ਰ ਹੋ ਰਹੇ ਹਨ, ਜਗਿਆਸਾ ਸਹਿਤ ਜੋ ਜੋ ਸਵਾਲ ਸਤਿਗੁਰਾਂ ਦੇ ਚਰਨਾਂ ਚ ਕਰਦੇ ਨੇ, ਮਹਾਰਾਜ ਜੀ ਤਿਨ੍ਹਾਂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਹਨ। ਭਾਈ ਪ੍ਰਿਥੀਮਲ ਸਹਿਗਲ, ਭਾਈ ਰਾਮਾ ਡਿੱਡੀ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਆਪਣੀ ਰਸਨਾ ਤੋਂ ਕਦੇ ਅਸਤ ਨਾ ਬੋਲੇ, ਕਦੇ ਸੁੱਖ ਸੰਗਤ ਵਿੱਚ ਨਾ ਜਾਵੇ, ਕੁਕਰਮਾਂ ਵਾਲੇ ਪਾਸੇ ਮਨ ਨੂੰ ਨਾ ਜਾਣ ਦੇਵੇ, ਪ੍ਰੇਰ ਪ੍ਰੇਰ ਕੇ ਇਸ ਮਨ ਨੂੰ ਗੁਰੂ ਸ਼ਬਦ ਵਿੱਚ ਜੋੜਨਾ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਨਾ ਸਿੱਖਾਂ ਨੂੰ ਬਖਸ਼ਿਆ। ਸਤੋ ਗੁਣੀ ਤਪ ਦਾ ਜ਼ਿਕਰ ਕੀਤਾ। ਅਗਲਾ ਅਧਿਆਇ ਪ੍ਰਾਰੰਭ ਹੋ ਰਿਹਾ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ 43ਵਾਂ ਅਧਿਆਇ ਹੈ। ਮਨ ਬਿਰਤੀਆਂ ਇਕਾਗਰ ਕਰਕੇ ਮੰਗਲਾ ਚਰਨ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੰਗਲ ਹੋ ਰਿਹਾ, ਗੁਰ ਸ਼ਬਦ ਦਾ ਮਹਾਤਮ ਦੱਸ ਰਹੇ ਨੇ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਆਓ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਹਿਰਦੇ ਚ ਲੈਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੋ ਸੁਨ ਕੈ ਸ਼ਬਦ, ਕੀਨ ਕਮਾਵਨ ਜਾਏ।
ਸਤਿਗੁਰੂ ਜੀ ਦਾ ਸ਼ਬਦ ਸੁਣ ਕੇ ਜਿਨ੍ਹਾਂ ਨੇ ਕਮਾਇਆ ਹੈ, ਪਹਿਲਾ ਪੜਾਅ ਸੁਣਨ ਦਾ, ਦੂਜਾ ਮੰਨਣ ਦਾ ਤੇ ਤੀਜਾ ਕਮਾਉਣ ਦਾ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਦਾ ਸ਼ਬਦ ਸੁਣ ਕੇ ਮੰਨ ਕੇ ਫੇਰ ਉਸ ਸ਼ਬਦ ਦੀ ਕਮਾਈ ਕੀਤੀ ਹੈ,
ਦੁਸ਼ਤਰ ਮਾਇਆ ਤੇ ਤਰੇ ਨਮਸਕਾਰ ਮਮਤਾਏ।
ਜਿਨ੍ਹਾਂ ਜਿਨ੍ਹਾਂ ਮਾਈਆਂ ਭਾਈਆਂ ਨੇ ਸਤਿਗੁਰੂ ਜੀ ਦੇ ਸ਼ਬਦ ਨੂੰ ਕਮਾਇਆ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਜਿਹਦੇ ਤੋਂ ਤਰਨਾ ਦੁਸ਼ਤਰ ਔਖਾ ਹੈ, ਇਹ ਸੰਸਾਰ ਤੋਂ ਤਰ ਗਏ ਹਨ। ਉਹ ਜਿਹੜੇ ਤਰ ਗਏ ਨੇ ਸੰਸਾਰ ਤੋਂ, ਮਹਾਕਵੀ ਜੀ ਕਹਿੰਦੇ ਮੈਂ ਉਹਨਾਂ ਸਾਰੇ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ।
ਚੋਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ।
ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਧੰਨ ਭਾਈ ਬਾਲਾ ਜੀ ਕਰ ਰਹੇ ਹਨ। ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਸੁਣੋ ਕਥਾ ਗੁਰੂ ਸਾਹਿਬ ਜੀ ਦੀ।
ਬੈਠੇ ਪ੍ਰਭ ਧਰਮਸਾਲ ਮਝਾਰੀ।
ਨਿਤਾ ਪ੍ਰਤੀ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਬੜੀ ਸੁੰਦਰ ਧਰਮਸ਼ਾਲਾ ਬਣੀ ਹੈ, ਕਿਉਂਕਿ ਖਾਲਸਾ ਜੀ 6ਵੇਂ ਪਾਤਸ਼ਾਹ ਤੱਕ ਗੁਰੂ ਘਰਾਂ ਨੂੰ ਧਰਮਸਾਲ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਬਾਵਾ ਰਾਜ ਜੀ ਦੇ ਪਾਵਨ ਦਰਬਾਰ ਸਜ ਗਏ, ਬਣ ਗਏ, ਫਿਰ ਗੁਰੂ ਦੁਆਰਾ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਤੋ ਸਤਿਗੁਰੂ ਜੀ ਨੇ ਬੜੀ ਸੋਹਣੀ ਧਰਮਸ਼ਾਲਾ ਸ੍ਰੀ ਕਰਤਾਰਪੁਰ ਸਾਹਿਬ ਬਣਾਈ ਹੈ। ਨਿਤਾ ਪ੍ਰਤੀ ਉਸ ਧਰਮਸ਼ਾਲਾ ਵਿੱਚ ਸਤਿਗੁਰੂ ਜੀ ਬੈਠਦੇ ਹਨ।
ਨਰ ਅਨੇਕ ਦਰਸ਼ਨ ਹਿਤੇ ਆਵੇ।
ਅਨੇਕਾਂ ਪ੍ਰਾਣੀ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੁਰਾਡਿਓ ਨੇੜੇ ਤੇੜੇ ਨਗਰਾਂ ਵਿੱਚੋਂ ਚੱਲ ਕੇ ਆਉਂਦੇ ਹਨ।
ਸ਼ਬਦ ਸੁਨੇ ਰਹੇ ਬਹੁਰ ਸਿਧਾਵੇ।
ਆ ਕੇ ਸਤਿਗੁਰਾਂ ਦਾ ਉਪਦੇਸ਼ ਸੁਣਦੇ ਨੇ, ਸ਼ਬਦ ਸੁਣਦੇ ਨੇ, ਕੀਰਤਨ ਸੁਣਦੇ ਨੇ, ਕੁਝ ਦਿਨ ਕੁਝ ਸਮਾਂ ਸਤਿਗੁਰਾਂ ਕੋਲ ਰਹਿੰਦੇ ਹਨ ਔਰ ਪਾਤਸ਼ਾਹ ਕੋਲੋਂ ਵਿਦਾ ਹੋ ਕੇ ਵਾਪਸ ਘਰਾਂ ਨੂੰ ਜਾਂਦੇ ਹਨ।
ਮਾਲੋ ਮੰਗੋ ਦ੍ਵੈ ਸਿੱਖ ਆਏ।
ਇਸੇ ਤਰ੍ਹਾਂ ਦੋ ਗੁਰੂ ਕੇ ਸਿੱਖ ਆਏ ਨੇ, ਇੱਕ ਸਿੱਖ ਦਾ ਨਾਮ ਹੈ ਭਾਈ ਮਾਲੋ ਤੇ ਦੂਸਰੇ ਸਿੱਖ ਦਾ ਨਾਮ ਹੈ ਭਾਈ ਮੰਗੋ। ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਆਪਣੀ ਵਾਰ ਵਿੱਚ। ਭਾਈ ਮਾਲੋ ਤੇ ਭਾਈ ਮੰਗੋ ਇਹ ਦੋ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ।
ਚਰਨ ਕਮਲ ਪਰ ਸੀਸ ਨਿਵਾਏ।
ਆ ਕੇ ਦੋਨਾਂ ਗੁਰਸਿੱਖਾਂ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਹੈ।
ਹੱਥ ਬੰਨ੍ਹ ਅਰਦਾਸ ਬਖਾਨੀ,
ਹੱਥ ਬੰਨ ਕੇ ਬੜੇ ਅਦਬ ਭਾਵ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਇਹਨਾਂ ਨੇ ਅਰਦਾਸ ਕੀਤੀ।
ਕਰੋ ਕਿਰਪਾ ਸ਼੍ਰੀ ਗੁਰ ਗੁਣ ਖਾਨੀ,
ਇਹ ਗੁਣਾਂ ਦੀ ਖਾਨ, ਗੁਣਾਂ ਦੇ ਸਾਗਰ ਸਤਿਗੁਰੂ ਜੀ, ਅਸੀਂ ਤੁਹਾਡੀ ਪਨਾਹ ਵਿਚ ਆ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ।
ਨਿਜ ਮੁਖ ਸੋ ਉਪਦੇਸ਼ ਕਰੀ ਜੈ,
ਸਾਨੂੰ ਆਪਣੇ ਪਵਿੱਤਰ ਸ੍ਰੀ ਮੁਖਾਰ ਬਿੰਦ ਤੋਂ ਉਪਦੇਸ਼ ਬਖਸ਼ੋ, ਅਸੀਂ ਤੁਹਾਡੀ ਪਨਾਹ ਵਿਚ ਆ, ਤੁਹਾਡੀ ਸ਼ਰਨ ਵਿਚ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ ਕੇ ਨਵਾਜੋ।
ਜੈ ਤੇ ਜਨਮ ਮਰਨ ਕੱਟ ਦੀ ਜੈ,
ਐਸਾ ਉਪਦੇਸ਼ ਬਖਸ਼ੋ ਮਹਾਰਾਜ ਜੀ ਜਿਹਦੇ ਨਾਲ ਸਾਡਾ ਜਨਮ ਤੇ ਮਰਨ ਕੱਟਿਆ ਜਾਵੇ। ਮਹਾਰਾਜ ਤੁਹਾਡੀ ਸ਼ਰਨ ਵਿਚ ਆ, ਤਰਸ ਕਰਕੇ ਦਇਆ ਕਰਕੇ ਸਾਡਾ ਜਨਮ ਤੇ ਮਰਨ ਕੱਟ ਦਿਓ।
ਇਉਂ ਸੁਣ ਜਿਨ ਕਰੁਣਾ ਰਸ ਨੈਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਾਲੋ ਤੇ ਭਾਈ ਮਾਂਗੋ ਜੀ ਦੀ ਇਹ ਬੇਨਤੀ ਸੁਣੀ, ਸਤਿਗੁਰਾਂ ਦੇ ਨੇਤਰਾਂ ਵਿਚ ਕਰੁਣਾ ਰਸ ਆਇਆ ਹੈ। ਆਪਣੇ ਕਰੁਣਾ ਭਰੇ ਨੇਤਰਾਂ ਨਾਲ ਗੁਰਦੇਵ ਨੇ ਆਪਣੇ ਦੋਨਾਂ ਗੁਰਸਿੱਖਾਂ ਵੱਲ ਵੇਖਿਆ। ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਦੇ ਬਚਨ ਹਨ, ਕਰੁਣਾਲਿਆ ਹੈ ਹਰ ਕਾਲਿਆ ਹੈ, ਮੇਰੇ ਸਾਹਿਬ ਜੀ ਕਰੁਣਾ ਦੇ ਘਰ ਹਨ। ਕਰੁਣਾਲਿਆ, ਆਲਿਆ ਨਾਮ ਹੁੰਦਾ ਘਰ ਦਾ ਤੇ ਕਰੁਣਾ ਨਾਮ ਹੁੰਦਾ ਕਿਰਪਾ ਦਾ। ਸਤਿਗੁਰੂ ਜੀ ਕਿਰਪਾ ਦੇ ਘਰ ਹਨ, ਜੀ ਨੇ ਕਿਰਪਾ ਦੇ ਘਰ ਵਿਚ ਆ ਕੇ ਦੋਨਾਂ ਸਿੱਖਾਂ ਵੱਲ ਵੇਖਿਆ।
ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ,
ਆਪਣਿਆਂ ਸਿੱਖਾਂ ਦੇ ਹਿਰਦਿਆਂ ਚ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਗਰੀਬ ਨਵਾਜ ਮਹਾਰਾਜ ਜੀ ਬੋਲੇ।
ਅਗਨ ਤਾਪਨਾ ਜਲ ਮੈਂ ਰਹਿਨੋ,
ਮਹਾਰਾਜ ਜੀ ਕਹਿਣ ਲੱਗੇ ਕਿ ਅੱਗ ਦੇ ਵਿਚ ਆਪਣੇ ਆਪ ਨੂੰ ਧੂਣੀਆਂ ਤਾ ਕੇ ਤਪਾਉਣਾ, ਤਪ ਹੁੰਦਾ ਨਾ, ਆਲੇ ਦੁਆਲੇ 12 ਧੂਣੀਆਂ ਲਾ ਲੈਂਦੇ ਅੱਗ ਦੀਆਂ, ਜੇਠ ਹਾੜ ਦੀ ਗਰਮੀ ਚ ਉਹਦੇ ਵਿਚ ਬਹਿ ਕੇ ਫਿਰ ਇਹ ਤਪ ਕਰਦੇ ਨੇ। ਮਹਾਰਾਜ ਜੀ ਕਹਿੰਦੇ ਧੂਣੀਆਂ ਤਾ ਕੇ ਆਲੇ ਦੁਆਲੇ ਅੱਗ ਦੇ ਵਿਚ ਆਪਣੇ ਆਪ ਨੂੰ ਜਲਾ ਕੇ ਤਪ ਕਰਨ ਵਾਲੇ,
ਜਲ ਮੈਂ ਰਹਿਨੋ,
ਫਿਰ ਗਲੇ ਤਾਈ ਪਾਣੀ ਚ ਖਲੋਤੇ ਰਹਿਣਾ ਘੰਟਿਆਂ ਬੱਧੀ,
ਵਰਤ ਕਰਨੋ ਸੀਤੋਸ਼ਨ ਸੈਨੋ,
ਫਿਰ ਵਰਤ ਰੱਖਣੇ ਕਈ ਕਈ ਦਿਨ ਭੁੱਖੇ ਰਹਿਣਾ, ਗਰਮੀ ਤੇ ਸਰਦੀ। ਸੀਤੋਸ਼ਨ, ਸੀਤ ਨਾਮ ਠੰਡ ਦਾ ਹੈ, ਓਸ਼ ਨਾਮ ਗਰਮੀ ਦਾ ਹੈ। ਗਰਮੀ ਤੇ ਸਰਦੀ ਆਪਣੇ ਸਰੀਰ ਤੇ ਸਹਿੰਦੇ ਹਨ।
ਉਰਦ ਬਾਹੁ ਅਦੋ ਸਿਰ ਕਰਨਾ,
ਫਿਰ ਆਪਣੀਆਂ ਬਾਹਾਂ ਉੱਤੇ ਕਰਕੇ ਰੱਖਣੀਆਂ, ਘੰਟਿਆਂ ਬੱਧੀ, ਦਿਨਾਂ ਬੱਧੀ, ਮਹੀਨਿਆਂ ਬੱਧੀ, ਬਾਹਾਂ ਉੱਤੇ ਕਰਕੇ ਤਪ ਕਰਨਾ, ਜਾਂ ਫਿਰ ਸਿਰ ਪੁੱਠਾ ਲਟਕਾ ਕੇ ਦਰਖਤ ਨਾਲ ਆਪਣੇ ਆਪ ਨੂੰ ਬੰਨ ਲੈਣਾ ਤੇ ਪੁੱਠੇ ਲਟਕ ਕੇ ਤਪ ਕਰਨਾ।
ਖਰੇ ਹੋਣ ਚਿਰ ਲੋ ਇੱਕ ਚਰਨਾ,
ਇੱਕ ਲੱਤ ਦੇ ਭਾਰ ਦੇ ਉੱਤੇ ਕਈ ਕਈ ਘੰਟਿਆਂ ਤੱਕ ਖਲੋ ਕੇ ਤਪ ਕਰਨਾ।
ਦੋਹਰਾ ਕੰਦ ਮੂਲ ਚੁਨ ਖਾਵਨੇ, ਤੀਰਥ ਤੀਰ ਨਿਵਾਸ,
ਜੰਗਲਾਂ ਵਿਚ ਕੰਦ ਮੂਲ ਚੁਣ ਕੇ ਖਾਣਾ, ਔਰ ਤੀਰਥਾਂ ਦੇ ਕੰਢਿਆਂ ਤੇ, ਤੀਰਥਾਂ ਦੇ ਕਿਨਾਰਿਆਂ ਦੇ ਉੱਤੇ ਆਪਣਾ ਨਿਵਾਸ ਰੱਖਣਾ।
ਭੂਮ ਪਰਮ ਚੰਦਰਾਇਣੀ, ਤਮ ਗੁਣ ਏ ਤਪ ਰਾਸ,
ਫਿਰ ਜ਼ਮੀਨ ਦੇ ਉੱਤੇ ਆਸਣ ਰੱਖਣਾ, ਤੇ ਜ਼ਮੀਨ ਦੇ ਉੱਤੇ ਆਸਣ ਰੱਖਣਾ ਤੇ ਫਿਰ ਧਰਤੀ ਦੇ ਉੱਤੇ ਭਰਮਣਾ। ਚੰਦਰਾਇਣੀ ਵਰਤ ਰੱਖਦੇ ਨੇ, ਮੱਸਿਆ ਤੋਂ ਪੂਰਨਮਾਸ਼ੀ ਤੱਕ ਤਿਆਗ ਕਰਦੇ ਜਾਣਾ ਅੰਨ ਪਾਣੀ ਦਾ, ਫਿਰ ਪੁੰਨਿਆ ਤੋਂ ਫਿਰ ਮੱਸਿਆ ਤੱਕ ਥੋੜਾ ਥੋੜਾ ਖਾਂਦੇ ਚਲੇ ਜਾਣਾ, ਇਹਨੂੰ ਚੰਦਰਾਇਣੀ ਵਰਤ ਕਹਿੰਦੇ ਹਨ। ਕਹਿੰਦੇ ਏਦਾਂ ਦੇ ਚੰਦਰਾਇਣੀ ਵਰਤ ਆਦਿਕ ਰੱਖਣੇ।
ਚੋਪਈ ਗੋਤੇ ਮਨ ਜੋ ਇਕਾਗਰ ਕਰਨੋ,
ਖਾਲਸਾ ਜੀ ਇਹਨੂੰ ਤਮੋ ਗੁਣੀ ਤਪ ਕਹਿੰਦੇ ਹਨ, ਇਹ ਤਾਮਸੀ ਤਪ ਹੈ, ਪੁੱਠੇ ਲਟਕ ਕੇ ਤਪ ਕਰਨਾ, ਅੱਗ ਚ ਧੂਣੀਆਂ ਤਾ ਕੇ ਤਪਣਾ, ਪਾਣੀ ਚ ਖਲੋ ਕੇ ਤਪ ਕਰਨਾ, ਭੁੱਖੇ ਰਹਿ ਕੇ ਤਪ ਕਰਨਾ। ਮਹਾਰਾਜ ਜੀ ਕਹਿੰਦੇ ਤਮੋ ਗੁਣੀ ਤਪ ਹੈ, ਇਹ ਤਾਮਸੀ ਤਪ ਹੈ। ਫਿਰ ਦੂਜੇ ਪਾਸੇ ਮਨ ਨੂੰ ਇਕਾਗਰ ਕਰਨਾ, ਇੰਦਰੀਆਂ ਤੋਂ ਕਾਬੂ ਕਰਨਾ, ਇੰਦਰੀਆਂ ਦੇ ਘੋੜਿਆਂ ਤੇ ਸਵਾਰ ਹੋ ਕੇ ਮਨ ਨੂੰ ਬਾਹਰ ਨਾ ਜਾਣ ਦੇਣਾ, ਇੰਦਰੀਆਂ ਵੱਲੋਂ ਸੰਸਾਰ ਵੱਲੋਂ ਮਨ ਨੂੰ ਇਕਾਗਰ ਕਰਕੇ ਅੰਤਰਮੁਖੀ ਕਰਨਾ।
ਕਥਾ ਕੀਰਤਨ ਮੈਂ ਪੁੰਨ ਧਰਨੋ,
ਫਿਰ ਆਪਣੇ ਇਸ ਮਨ ਨੂੰ ਸਤਿਗੁਰਾਂ ਦੀ ਕਥਾ ਵਿਚ ਤੇ ਨਿਰੰਕਾਰ ਦੇ ਕੀਰਤਨ ਵਿਚ ਜੋੜਨਾ, ਕਥਾ ਔਰ ਕੀਰਤਨ ਵਿਚ ਆਪਣੇ ਮਨ ਨੂੰ ਲਾਉਣਾ।
ਰੁਚ ਯੁਤ ਗੁਣਨ ਗਾਵਣਾ ਸੁਣਨੋ,
ਔਰ ਰੁਚੀ ਸਹਿਤ ਯਾਨੀ ਕਿ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਵਣੇ ਔਰ ਪ੍ਰੇਮ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਸੁਣਨਾ।
ਮਿਲ ਕੇ ਸਤ ਸੰਗਤ ਨਿਤ ਗੁਣਨੋ,
ਤੇ ਸਤ ਸੰਗਤ ਵਿਚ ਮਿਲ ਕੇ ਗੁਣਾਂ ਦੀ ਵਿਚਾਰ ਕਰਨੀ ਕਿ ਸਤ ਕੀ ਹੈ, ਸੰਤੋਖ ਕੀ ਹੈ, ਸਤ ਸੰਗਤ ਵਿਚ ਮਿਲ ਕੇ ਗੁਣਾਂ ਦੀ ਵਿਚਾਰ ਕਰਨੀ।
ਕਰਮ ਤਾਮਸੀ ਕਰਨ ਦੁਖਾਰੇ,
ਖਾਲਸਾ ਜੀ ਇਹਨੂੰ ਰਾਜਸੀ ਤਪ ਕਹਿੰਦੇ ਹਾਂ, ਜਿਹੜਾ ਉੱਪਰ ਪਹਿਲੇ ਕਰਮ ਦੱਸੇ ਨੇ ਜਿਹੜੇ ਤਪ ਕਰਨੇ ਧੂਣੀਆਂ ਆਦਿਕ ਤਾ ਕੇ, ਮਹਾਰਾਜ ਜੀ ਕਹਿੰਦੇ ਉਹ ਤਾਮਸੀ ਤਪ ਹੈ, ਉਹਨੂੰ ਕਰਨ ਚ ਬੜੀਆਂ ਤਕਲੀਫਾਂ ਬੜੇ ਦੁੱਖ ਝੱਲਣੇ ਪੈਂਦੇ ਹੈ, ਸਰੀਰ ਨੂੰ ਤਪਾਉਂਦੇ ਨੇ, ਸਰੀਰ ਨੂੰ ਤੰਗ ਕਰਦੇ ਹੈ, ਤਮੋ ਗੁਣੀ ਤਪ ਵਿਚ ਸਰੀਰ ਨੂੰ ਬਹੁਤ ਜ਼ਿਆਦਾ ਦੁੱਖ ਦੇਣਾ ਪੈਂਦਾ ਹੈ।
ਇਹ ਜੋ ਰਾਜਸੀ ਲਖੋ ਸੁਖਾਰੇ,
ਆ ਜਿਹੜਾ ਅਸੀਂ ਦੱਸਿਆ ਵੀ ਮਨ ਇਕਾਗਰ ਕਰਨਾ, ਕਥਾ ਕੀਰਤਨ ਵਿਚ ਮਨ ਨੂੰ ਜੋੜਨਾ, ਸੰਗਤ ਕਰਨੀ, ਇਹ ਰਾਜਸੀ ਤਪ ਹੈ। ਮਹਾਰਾਜ ਜੀ ਕਹਿੰਦੇ ਇਹ ਕਰਨਾ ਸੁਖਾਲਾ ਹੈ, ਉੱਠੇ ਲਟਕ ਕੇ ਤਪ ਕਰਨਾ ਕਿੰਨਾ ਔਖਾ, ਬਾਹਾਂ ਉੱਤੇ ਹੀ ਰੱਖਣੀਆਂ ਕਈ ਕਈ ਮਹੀਨਿਆਂ ਤਾਂ ਹੀ ਬਾਹਾਂ ਸੁੱਕ ਜਾਂਦੀਆਂ, ਇੱਕ ਬਾਂਹ ਉੱਪਰ ਕਰ ਲੈਣੀ ਬਾਂਹ ਸੁੱਕ ਜਾਣੀ, ਉਹ ਕੰਮ ਹੀ ਨਹੀਂ ਸੀ ਕਰਦੀ, ਇਹੋ ਜਿਹੀ ਤਪੱਸਿਆ ਕਰਦੇ ਸੀ ਤਪੱਸਵੀ। ਮਹਾਰਾਜ ਜੀ ਕਹਿੰਦੇ ਉਹ ਤਮੋ ਗੁਣੀ ਤਪ ਕਰਨਾ ਬੜਾ ਔਖਾ ਹੈ, ਬੜਾ ਕਠਿਨ ਹੈ, ਪਰ ਆਹ ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਭਜਨ ਕਰਨਾ, ਸਰਲ ਤਰੀਕੇ ਨਾਲ ਸਾਧਨਾ ਕਰਨੀ, ਇਹ ਰਾਜਸੀ ਤਪ ਹੈ, ਇਹਨੂੰ ਕਰਨ ਵਿਚ ਓਨੀ ਕਠਿਨਾਈ ਨਹੀਂ ਜਿੰਨੀ ਤਮੋ ਗੁਣੀ ਤਪ ਦੇ ਵਿਚ ਹੈ।
ਫਲ ਵਿਸ਼ਾਲੋ ਏ ਥੋਰ ਕਮਾਈ,
ਮਹਾਰਾਜ ਜੀ ਕਹਿੰਦੇ ਇਹਦੇ ਚ ਮਿਹਨਤ ਥੋੜੀ ਹੈ ਪਰ ਫਲ ਬਹੁਤ ਹੈ, ਇਹਦੇ ਚ ਮਿਹਨਤ ਉਹਦੇ ਵਿਚ ਤਮੋ ਗੁਣੀ ਤਪ ਚ ਮਿਹਨਤ ਜ਼ਿਆਦਾ ਫਲ ਥੋੜਾ, ਪਰ ਜਿਹੜਾ ਰਜੋ ਗੁਣੀ ਤਪ ਹੈ, ਜਿਹੜਾ ਹੁਣ ਇਸ ਵਕਤ ਆਪ ਜੀ ਕਰ ਰਹੇ ਹੋ ਸੰਗਤ ਚ ਬੈਠੇ ਕਥਾ ਸੁਣ ਰਹੇ, ਇਹ ਜਿਹੜਾ ਤਪ ਹੈ ਇਹਦੇ ਵਿਚ ਮਿਹਨਤ ਥੋੜੀ ਹੈ ਪਰ ਇਹਦਾ ਫਲ ਉਹ ਬਹੁਤਾ ਹੈ।
ਤਿੰਨ ਮਿਹਨਤ ਵੱਡ ਲਗੂ ਫਲ ਪਾਈ,
ਪਰ ਜਿਹੜਾ ਤਮੋ ਗੁਣੀ ਤਪ ਹੈ ਉਹਦੇ ਚ ਮਿਹਨਤ ਜ਼ਿਆਦਾ ਹੈ ਤੇ ਫਲ ਥੋੜਾ ਤੁਛ ਜਿਹਾ ਪ੍ਰਾਪਤ ਹੁੰਦਾ ਹੈ।
ਦੋਹਰਾ ਸੁਨਤ ਪ੍ਰਸ਼ਨ ਮਾਲੂ ਕਯੋ ਫਲ ਮਿਹਨਤ ਅਨੁਸਾਰ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਭਾਈ ਮਾਲੂ ਜੀ ਬੋਲੇ, ਕਹਿਣ ਲੱਗੇ ਮਹਾਰਾਜ ਫਲ ਤਾਂ ਮਿਹਨਤ ਦੇ ਅਨੁਸਾਰ ਹੁੰਦਾ, ਜਿੰਨੀ ਕੋਈ ਵੱਧ ਮਿਹਨਤ ਕਰੇ ਉਹਨੂੰ ਵੱਧ ਫਲ ਮਿਲਦਾ, ਜਿੰਨੀ ਕੋਈ ਘੱਟ ਮਿਹਨਤ ਕਰੇ ਉਹਨੂੰ ਘੱਟ ਮਿਲਦਾ। ਗੱਲ ਤਾਂ ਇਹ ਹੈ ਤੁਸੀਂ ਕਹਿੰਦੇ ਹੋ ਵੀ ਰਜੋ ਗੁਣੀ ਤਪ ਵਿਚ ਮਿਹਨਤ ਥੋੜੀ ਹੈ ਤੇ ਫਲ ਜ਼ਿਆਦਾ, ਔਰ ਤਮੋ ਗੁਣੀ ਤਪ ਦੇ ਵਿਚ ਮਿਹਨਤ ਜ਼ਿਆਦਾ ਤੇ ਫਲ ਥੋੜਾ, ਇਹ ਤਾਂ ਮਹਾਰਾਜ ਜੀ ਉਲਟੀ ਗੱਲ ਹੋ ਗਈ। ਆਮ ਕਰਕੇ ਸਮਾਜ ਵਿਚ ਤਾਂ ਇਹ ਕਿਹਾ ਜਾਂਦਾ ਕਿ ਮਿਹਨਤ ਦੇ ਅਨੁਸਾਰ ਫਲ ਹੁੰਦਾ, ਜਿੰਨੀ ਕੋਈ ਮਿਹਨਤ ਕਰਦਾ ਓਨਾ ਉਹਨੂੰ ਫਲ ਮਿਲਦਾ ਹੈ।
ਕਰਤ ਅਲਪ ਫਲ ਅਲਪ ਹੋਏ ਬਹੁ ਕੋ ਬਹੁ ਸੁਖ ਸਾਰੇ,
ਜਿਹੜਾ ਘੱਟ ਮਿਹਨਤ ਕਰੇ ਉਹਨੂੰ ਘੱਟ ਸੁਖ, ਜਿਹੜਾ ਬਹੁਤੀ ਮਿਹਨਤ ਕਰੇ ਉਹਨੂੰ ਬਹੁਤਾ ਸੁਖ, ਇਉਂ ਸੰਸਾਰ ਵਿਚ ਪ੍ਰਵਿਰਤ ਹੈ।
ਜੋ ਪਈ ਮਿਲ ਹੈ ਫਲ ਮਿਹਨਤ ਅਨੁਸਾਰੀ,
ਮਹਾਰਾਜ ਜੀ ਫਲ ਤਾਂ ਮਿਹਨਤ ਦੇ ਅਨੁਸਾਰ ਪ੍ਰਾਪਤ ਹੁੰਦਾ ਹੈ।
ਪੁਨ ਤੁਮ ਪਾਕੇ ਰੀਤ ਨਿਆਰੀ,
ਪਰ ਮਹਾਰਾਜ ਜੀ ਤੁਸੀਂ ਨਿਆਰੀ ਰੀਤ ਨਾਲ ਦੱਸਿਆ, ਤੁਸੀਂ ਕਹਿੰਦੇ ਹੋ ਮਿਹਨਤ ਜ਼ਿਆਦਾ ਤੇ ਫਲ ਥੋੜਾ, ਰਜੋ ਗੁਣੀ ਤਪ ਦੇ ਵਿਚ ਮਿਹਨਤ ਥੋੜੀ ਤੇ ਫਲ ਬਹੁਤਾ ਹੈ। ਮਹਾਰਾਜ ਜੀ ਤੁਸੀਂ ਨਿਆਰੀ ਰੀਤ ਨਾਲ ਇਹ ਗੱਲ ਦੱਸੀ ਹੈ।
ਇਹ ਸੰਸਾ ਮੇਰੇ ਮਨ ਪਰੋ,
ਭਾਈ ਮਾਲੋ ਜੀ ਕਹਿੰਦੇ ਸੰਸਾ ਮੇਰੇ ਮਨ ਵਿਚ ਆਇਆ ਕਿ ਮਹਾਰਾਜ ਇਹ ਕਿਵੇਂ ਹੋ ਸਕਦਾ, ਜਿੰਨੀ ਕੋਈ ਮਿਹਨਤ ਕਰੇ ਉਹਨੂੰ ਓਨਾ ਫਲ ਮਿਲਦਾ ਹੈ।
ਕਿਰਪਾ ਤਾਰ ਜਾਂ ਕੋ ਪਰ ਹਰੋ,
ਮਹਾਰਾਜ ਜੀ ਇਹ ਸੰਸਾ ਮੇਰੇ ਮਨ ਵਿਚ ਆਇਆ, ਤੁਸੀਂ ਕਿਰਪਾ ਧਾਰ ਕੇ ਰਹਿਮਤ ਕਰਕੇ ਮੇਰੇ ਮਨ ਦੇ ਸੰਸੇ ਨੂੰ ਨਿਵਾਰ ਦੇਵੋ
ਸਗਰੇ ਜਗਤ ਵਿਖੇ ਅਸ ਰੀਤਾ
ਸਾਰੇ ਸੰਸਾਰ ਵਿਚ ਇਹੀ ਰੀਤ ਹੈ
ਤਿਸ ਤੇ ਕਹੀ ਆਪ ਵਿਪਰੀਤਾ
ਆਪ ਜੀ ਨੇ ਓਹਦੇ ਤੋਂ ਵਿਪਰੀਤ ਤੇ ਉਲਟ ਦੱਸਿਆ ਹੈ
ਜਿਸ ਪ੍ਰਕਾਰ ਹੋਵੇ ਨਿਸ਼ਾ ਹਮਾਰੀ
ਮਹਾਰਾਜ ਜੀ ਜਿਸ ਪ੍ਰਕਾਰ ਨਾਲ ਸਾਡੀ ਨਿਸ਼ਾ ਹੋਵੇ ਸਾਡੇ ਮਨ ਦੀ ਤਸੱਲੀ ਹੋਵੇ
ਸੋ ਸਮਝਾਵੋ ਰੀਤ ਸੁਖਾਰੀ
ਆਪ ਜੀ ਸੁਖਾਲੇ ਢੰਗ ਨਾਲ ਸਾਨੂੰ ਉਹ ਰੀਤ ਉਹ ਮਰਿਆਦਾ ਦੱਸੋ
ਸ਼੍ਰੀ ਮੁਖ ਪੰਨਿਓ ਨਾ ਸੰਸੇ ਕੀਜੈ
ਸੁਣ ਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ ਭਾਈ ਮਾਲੋ ਇਹਦੇ ਵਿਚ ਸੰਸਾ ਨਾ ਕਰੋ
ਜਗ ਮੈਂ ਪ੍ਰਗਟ ਸੋ ਬਿਦ ਸੁਣ ਲੀਜੈ
ਸੰਸਾਰ ਵਿਚ ਇਹ ਗੱਲ ਪ੍ਰਗਟ ਹੈ ਤੁਹਾਡਾ ਇਹ ਸੰਸਾ ਅਸੀਂ ਦੂਰ ਕਰਦੇ ਆ ਸੰਸਾਰ ਦੇ ਵਿਚ ਇਹ ਸਾਰੇ ਜਗਤ ਵਿਚ ਪ੍ਰਗਟ ਹੈ
ਇਕ ਨਰ ਬਨ ਤੇ ਸਮਦਾ ਆਨੇ
ਇੱਕ ਹੈ ਗਰੀਬੜਾ ਬੰਦਾ ਦਿਹਾੜੀਦਾਰ ਮਜ਼ਦੂਰ ਉਹ ਜੰਗਲ ਚ ਜਾਂਦਾ ਜੰਗਲ ਚ ਜਾ ਕੇ ਸਾਰਾ ਦਿਨ ਲੱਕੜੀਆਂ ਇਕੱਠੀਆਂ ਕਰਦਾ ਮਿਹਨਤ ਕਿੰਨੀ ਕਰਦਾ ਕਈ ਜੰਗਲਾਂ ਦੇ ਕੰਡੇ ਆਪਣੇ ਪੈਰਾਂ ਚ ਚੱਲਦਾ ਸਾਰਾ ਦਿਨ ਗਰਮੀ ਪਸੀਨੇ ਚ ਰਹਿੰਦਾ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਕੇ ਮੰਡੀ ਚ ਵੇਚਦਾ ਤੇ ਉਹਨੂੰ ਮਿਲਦਾ ਕੀ ਹੈ ਮਿਹਨਤ ਸਾਰਾ ਦਿਨ ਕੀਤੀ ਪੱਲੇ ਕੀ ਪਿਆ ਸ਼ਾਮ ਨੂੰ ਥੋੜੀ ਜੀ ਜਿੰਨੀ ਕੁ ਮਿਹਨਤਾਨਾ ਓਨਾ ਕੁ ਮਿਲਿਆ ਜਿੰਨੇ ਕੁ ਉਹਦਾ ਇੱਕ ਦਿਨ ਦਾ ਉਹਦੇ ਘਰ ਦਾ ਰੋਜੀ ਰੋਟੀ ਦਾ ਪ੍ਰਬੰਧ ਚੱਲਦਾ ਮਹਾਰਾਜ ਜੀ ਕਹਿੰਦੇ ਮਿਹਨਤ ਉਹਨੇ ਸਾਰਾ ਦਿਨ ਕੀਤੀ ਸਾਰਾ ਦਿਨ ਲੱਕੜੀਆਂ ਕੱਟੀਆਂ
ਵੇਚ ਬਾਜ਼ਾਰ ਕਰਤ ਗੁਜ਼ਰਾਨੀ
ਉਹ ਲੱਕੜੀਆਂ ਇਕੱਠੀਆਂ ਕਰਕੇ ਬਾਜ਼ਾਰ ਵਿਚ ਵੇਚ ਕੇ ਮਾੜਾ ਮੋਟਾ ਆਪਣਾ ਗੁਜ਼ਾਰਾ ਕਰਦਾ ਹੈ
ਕਰਤ ਮਜ਼ਦੂਰੀ ਬਹੁ ਸ਼੍ਰਮ ਪਾਵੇ
ਸਾਰਾ ਦਿਨ ਮਜ਼ਦੂਰੀ ਕੀਤੀ ਤੇ ਮਜ਼ਦੂਰੀ ਕਰਕੇ ਥਕੇਵਾ ਮਿਲਿਆ ਸਾਰਾ ਦਿਨ ਹੱਡ ਤੋੜ ਕੇ ਮਿਹਨਤ ਕੀਤੀ
ਤਿਨ ਕੋ ਮੁੱਲ ਥੋਰ ਕਰ ਆਵੇ
ਮਿਹਨਤ ਜ਼ਿਆਦਾ ਕੀਤੀ ਤੇ ਮੁੱਲ ਕਿੰਨਾ ਮਿਲਿਆ ਥੋੜੀ ਜੀ ਦਿਹਾੜੀ ਜਿਹੜੀ ਸੀ ਉਹ ਪ੍ਰਾਪਤ ਹੋਈ
ਪੁੰਨ ਜੇ ਬਨਜ ਘਰੇ ਹਟਵਾਨ
ਦੂਜਾ ਇੱਕ ਸ਼ਾਹੂਕਾਰ ਹੁੰਦਾ ਦੁਕਾਨ ਖੋਲ ਕੇ ਬਹਿ ਜਾਂਦਾ ਉਹਨੇ ਪਰਚੂਨ ਦੀ ਦੁਕਾਨ ਖੋਲੀ ਆ ਪਰਚੂਨ ਵਿਚ ਸੇਵੀਆਂ ਰੱਖੀਆਂ ਨੇ ਆਟਾ ਰੱਖਿਆ ਖੰਡ ਰੱਖੀ ਹੈ ਹਲਦੀ ਰੱਖੀ ਹੈ ਮਸਾਲੇ ਰੱਖੇ ਹੈ ਉਹਨੇ ਦੁਕਾਨ ਖੋਲ ਲਈ ਪਰਚੂਨ ਦੀ ਕਰਿਆਨੇ ਦੀ ਉਹ ਦੁਕਾਨ ਖੋਲ ਕੇ ਸੇਠ ਆਪਣੀ ਗੱਦੀ ਤੇ ਬਹਿ ਜਾਂਦਾ ਹੈ
ਲਵਣ ਤੇਲ ਅਨ ਜੇ ਬਿਦ ਨਾਨਾ
ਉਹਦੇ ਚੋ ਲੂਣ ਤੇਲ ਕਈ ਤਰ੍ਹਾਂ ਦੇ ਅਨਾਜ ਮਸਾਲੇ ਬੈਠਾ ਬੈਠਾ ਦੁਕਾਨ ਵਿਚ ਵੇਚਦਾ ਹੈ
ਤਿੰਨ ਤੇ ਇਨ ਕੋ ਲਾਭ ਕਨੇਰੋ
ਇਹ ਦੱਸ ਵੀ ਜਿਹੜੀ ਮਿਹਨਤ ਉਹ ਲੱਕੜਹਾਰੇ ਨੇ ਕੀਤੀ ਓਨੀ ਮਿਹਨਤ ਉਹ ਦੁਕਾਨਦਾਰ ਕਰਦਾ ਲੱਕੜਹਾਰੇ ਨੇ ਸਾਰਾ ਦਿਨ ਹੱਡ ਭੰਨੇ ਉਹ ਆਪਣੀ ਗੱਦੀ ਤੇ ਬੈਠਾ ਹੀ ਸਾਰਾ ਕੁਝ ਤੋਲ ਤੋਲ ਕੇ ਦੇਈ ਜਾਂਦਾ ਉਸ ਲੱਕੜਹਾਰੇ ਨਾਲੋਂ ਉਸ ਮਜ਼ਦੂਰ ਨਾਲੋਂ ਉਸ ਦੁਕਾਨਦਾਰ ਦੀ ਮਿਹਨਤ ਘੱਟ ਹੈ ਸਰੀਰਕ ਤੌਰ ਤੇ ਸਰੀਰਕ ਤੌਰ ਤੇ ਮਿਹਨਤ ਘੱਟ ਹੈ ਪਰ ਲਾਭ ਉਹਦੇ ਨਾਲੋਂ ਕਈ ਗੁਣਾ ਵੱਧ ਕਮਾ ਜਾਂਦਾ ਸ਼ਾਮ ਨੂੰ ਹੈ ਨਾ ਮਹਾਰਾਜ ਜੀ ਕਹਿੰਦੇ ਸੰਸਾਰ ਦਾ ਪ੍ਰਤੱਖ ਵਰਤਾ ਹੈ ਉਹਦੇ ਸਵਾਲ ਦਾ ਜਵਾਬ ਦੇ ਰਹੇ ਨੇ ਜਿਹੜਾ ਕਹਿੰਦਾ ਵੀ ਜਿੰਨੀ ਮਿਹਨਤ ਕਰੋ ਓਨਾ ਫਲ ਵੱਧ ਮਿਲਦਾ ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੁੰਦਾ ਸੰਸਾਰ ਵਿਚ ਇਹ ਪ੍ਰਤੱਖ ਹੈ ਉਹਨੇ ਉਸ ਮਜ਼ਦੂਰ ਨਾਲੋਂ ਘੱਟ ਮਿਹਨਤ ਕੀਤੀ ਦੁਕਾਨਦਾਰ ਨੇ ਪਰ ਉਹਨੂੰ ਮਿਹਨਤਾਨਾ ਜ਼ਿਆਦਾ ਮਿਲਿਆ
ਸ਼੍ਰਮ ਥੋਰੋ ਹੋਏ ਪ੍ਰਗਟ ਸੁਹੀਰੋ
ਮਿਹਨਤ ਸਰੀਰ ਦੀ ਖੇਚਲ ਉਹਨੂੰ ਘੱਟ ਕਰਨੀ ਪਈ ਪਰ ਫਲ ਉਸ ਮਜ਼ਦੂਰ ਨਾਲੋਂ ਵੱਧ ਮਿਲਿਆ
ਅਪਰ ਰੁਪਈਆਂ ਕੇ ਵਿਵਹਾਰੇ
ਕੀ ਹੋਰ ਵੀ ਜਿਹੜੇ ਰੁਪਈਆਂ ਦੇ ਵਿਵਹਾਰ ਹੁੰਦੇ ਨੇ
ਲਾਭ ਬੋਤ ਲੈ ਰਹੇ ਸੁਖਾਰੇ
ਉਹ ਬੈਠੇ ਬੈਠੇ ਰੁਪਈਆਂ ਦਾ ਹੀ ਵਪਾਰ ਕਰਦੇ ਨੇ ਉਹਦੇ ਵਿਚੋਂ ਹੀ ਲਾਭ ਖੱਟੀ ਜਾਂਦੇ ਹਨ
ਇੱਕ ਜਵਾਹਰੀ ਸੁਖ ਸੋ ਬੈਸੇ
ਮਹਾਰਾਜ ਜੀ ਕਹਿੰਦੇ ਉਸ ਦੁਕਾਨਦਾਰ ਨਾਲੋਂ ਵੀ ਘੱਟ ਮਿਹਨਤ ਕਰਦਾ ਇੱਕ ਜੌਹਰੀ ਵਧੀਆ ਚਿੱਟੇ ਰੰਗ ਦਾ ਉਹਦਾ ਬਿਸਤਰਾ ਹੁੰਦਾ ਉਹਦੇ ਤੇ ਬਹਿ ਜਾਂਦਾ ਹੀਰੇ ਆਉਂਦੇ ਆ ਹੀਰਿਆਂ ਦੀ ਪਰਖ ਕਰਦਾ ਨਾ ਉਹਨੂੰ ਉੱਠ ਕੇ ਮਸਾਲਾ ਤੋਲਣਾ ਪੈਂਦਾ ਨਾ ਉਹਨੂੰ ਉੱਠ ਕੇ ਕੋਈ ਹੋਰ ਮਿਹਨਤ ਦੁਕਾਨਦਾਰ ਜਿੰਨੀ ਨੀ ਕਰਨੀ ਪੈਂਦੀ ਉਹਨੇ ਹੀਰੇ ਫੜੇ ਹੀਰਿਆਂ ਦੀ ਪਰਖ ਕੀਤੀ ਵੇਚਿਆ ਖਰੀਦਿਆ ਉਹਦੇ ਹੀਰਿਆਂ ਦੇ ਵਪਾਰ ਵਿਚੋਂ ਉਹਨੇ ਬਹੁਤ ਜ਼ਿਆਦਾ कमाई की उन्नी दुकानदार नहीं करता ते मेहनत तो ओनू किन्नी करनी पई जोरी मेहनत आना तो थोड़ा सी ना मेहनती मेहनत घट करनी पई शरीर की खेचड़ा घट करनी पई पर ओनू लाभ उस दुकानदार नालों भी वध प्राप्त होया
तन को खेत देतने कैसे
थोड़ी जिन्नी भी खेद नहीं देंदे शरीर नू खेचड़ा नहीं देंदे
मुक्ता हीरे बन जे सोई
उन्ने बैठे बैठे ने मोतियां ते हीरियां दा व्यापार कर लिया
लाभ विशाल सबन ते होई
पर ओनू लाभ सब तो वध प्राप्त होया
तप जो तामसी श्रम बो दे
महाराज जी कहंदे जेड़ा तमो गुणी तप है ना भाई मान लो भाई मांगो ओदे च शरीर नू खेचण बहुती है कदे धूणियां च तपाउणा कदे पुठे लटकना कदे पानी च जल धारा करनी शरीर नू बहुत ज्यादा खेचना शरीर नू बहुत ज्यादा कष्ट उस तमो गुणी तप नाल दिता जांदा है
ज्ञान प्राप्त होए न केही
मिलदा की है थोड़ी बहुती करामात मिल जाएगी अजमत मिल जाएगी पर ब्रह्म ज्ञान दी प्राप्ति नहीं होती महाराज जी कहंदे मेहनत बहुत कीती मिलिया की मेहनताना की मिलिया रिद्धि सिद्धि आ गई कोई अजमत आ गई बस इथे तक ही रह गए आत्म ज्ञान नू प्राप्त नहीं कर सके उन्हां नू ब्रह्म ज्ञान दी अवस्था प्राप्त नहीं हो सकी
कथा कीर्तन पढ़न सुनन ते
पर जड़ी कथा करनी जा सुननी कीर्तन सुनना गुरबाणी पढ़नी गुरबाणी सुननी कहंदे ए जड़ा है इस रजोगुणी तप है
दृढ़ उपासना होत गुणन ते
इहदे नाल हिरदे विच उपासना दृढ़ हुंदी है ए राजसी तप दे नाल हिरदे च उपासना परपक हुंदी है
दोहरा दृढ़ उपासना जब पई होए आवत तब ज्ञान
उपासना दृढ़ हुंदी है ना ओदो फिर इनू हिरदे विच ब्रह्म ज्ञान दी प्राप्ति हो जांदी है ए रजोगुणी तप इयों कह लो ए जौहरी दा व्यापार है हीरियां ते मोतियां दा व्यापार है जेदे च मेहनत बिलकुल थोड़ी करनी पई पर फल आत्म ज्ञान दे स्वरूप तो विशाल प्राप्त हो ब्रह्म ज्ञान रूपी कीमती रतन ओदी प्राप्ति हो जांदी है जेड़े कथा कीर्तन करदे सुनदे हन बाणी पढ़दे सुनदे ने रजोगुणी तप है मेहनत थोड़ी कीती पर फल बहुत अधिक प्राप्त होया किन्ना अधिक आत्म ज्ञान दी प्राप्ति हो ਜਦੋਂ ਉਪਾਸ਼ਨਾ ਕਿਉਂਕਿ ਇਹ ਉਪਾਸ਼ਨਾ ਹੈ ਜਿਹੜੀ ਆਪ ਜੀ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਚ ਬੈਠੇ ਇਸ ਵੇਲੇ ਕਰ ਰਹੇ ਹਾਂ ਨਾ ਇਹ ਕਥਾ ਹੋ ਰਹੀ ਹੈ ਸੁਣ ਰਹੇ ਹਾਂ ਇਹ ਉਪਾਸ਼ਨਾ ਹੈ ਇਹ ਉਪਾਸ਼ਨਾ ਜਦੋਂ ਦ੍ਰਿੜ ਹੋ ਜਾਏਗੀ ਪਰਪੱਕ ਹੋ ਜਾਏਗੀ ਹਿਰਦੇ ਚ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੋਵੇ ਤਿੰਨ ਚੀਜ਼ਾਂ ਨੇ ਪਹਿਲਾ ਹੈ ਕਰਮ ਦੂਸਰਾ ਹੈ ਉਪਾਸ਼ਨਾ ਤੇ ਤੀਸਰਾ ਹੈ ਗਿਆਨ ਇਹਨੂੰ ਏਦਾਂ ਕਹਿੰਦੇ ਕਰਮ ਕਾਂਡ ਉਪਾਸ਼ਨਾ ਕਾਂਡ ਔਰ ਗਿਆਨ ਕਾਂਡ ਕਰਮ ਕਾਂਡ ਤੁਸੀਂ ਸਵੇਰੇ ਉੱਠੇ ਹੋ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕੀਤਾ ਇਹ ਕਰਮ ਕਾਂਡ ਹੈ ਫਿਰ ਤੁਸੀਂ ਬਹਿ ਕੇ ਨਿਤਨੇਮ ਕੀਤਾ ਕਥਾ ਵਿੱਚ ਆ ਕੇ ਹਾਜ਼ਰੀ ਭਰੀ ਆ ਕੀਰਤਨ ਸੁਣਿਆ ਇਹ ਉਪਾਸ਼ਨਾ ਹੈ ਉਪਾਸ਼ਨਾ ਤੋਂ ਬਾਅਦ ਜਿਵੇਂ ਜਿਵੇਂ ਉਪਾਸ਼ਨਾ ਪੱਕੇਗੀ ਹਿਰਦੇ ਚ ਫਿਰ ਜਦੋਂ ਆਪਣੇ ਨਿਜ ਸਵਰੂਪ ਦਾ ਗਿਆਨ ਪ੍ਰਾਪਤ ਹੋਵੇਗਾ ਉਹਨੂੰ ਕਹਿੰਦੇ ਨੇ ਗਿਆਨ ਕਾਂਡ ਤੋ ਪਾਤਸ਼ਾਹ ਕਹਿੰਦੇ ਇਹਦੇ ਚ ਮਿਹਨਤ ਕਿੰਨੀ ਹੈ ਤੇ ਫਲ ਕਿੰਨਾ ਹੈ ਹੁਣ ਤੁਸੀਂ ਆਪ ਵੇਖ ਲਓ
ਤਾਂ ਤੇ ਤਪ ਇਹ ਸ਼ਾਂਤ ਕੀ ਲਾਭ ਬਹੁਤ ਪਹਿਚਾਨ
ਮਹਾਰਾਜ ਜੀ ਕਹਿੰਦੇ ਸਾਤ ਕੀ ਤਪ ਕਹਿ ਲੈ ਇਹਦੇ ਚ ਬਹੁਤ ਵੱਡਾ ਲਾਭ ਹੈ ਇਹਦੇ ਚ ਮੁਨਾਫਾ ਬਹੁਤ ਜ਼ਿਆਦਾ ਹੈ
ਜੋ ਭਾਈ ਇਸ ਵਿਦ ਸੁਣ ਮੰਗੋ ਗੁਰ ਬਚਨਾ
ਭਾਈ ਮੰਨ ਲੋ ਤੇ ਮੰਗੋ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਭਾਈ ਮੰਗੋ ਜੀ
ਬਾਣੀ ਪੜਨ ਕੀਨ ਮਨ ਖਚਨਾ
ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜਨ ਵਿਚ ਆਪਣਾ ਮਨ ਜੋੜਿਆ ਭਾਈ ਮੰਨ ਲੋ ਮੰਗੋ ਦੋਨਾਂ ਨੇ ਸਤਿਗੁਰੂ ਜੀ ਦੀ ਬਾਣੀ ਪੜਨ ਵਿਚ ਆਪਣਾ ਮਨ ਜੋੜਿਆ
ਸਨਮੁਖ ਮਾਲੋ ਸੁਨ ਹੈ ਤਬਈ
ਭਾਈ ਮੰਨ ਲੋ ਜੀ ਮੰਗੋ ਜੀ ਬਾਣੀ ਪੜਦੇ ਨੇ ਭਾਈ ਮੰਨ ਲੋ ਜੀ ਉਹਨਾਂ ਦੇ ਸਨਮੁਖ ਬਹਿ ਕੇ ਉਹਨਾਂ ਕੋਲੋਂ ਬਾਣੀ ਸੁਣਦੇ ਇੱਕ ਸਿੱਖ ਬਾਣੀ ਪੜਦਾ ਦੂਜਾ ਕੋਲ ਬੈਠ ਕੇ ਸੁਣਦਾ
बैठ रखी संकोचे सबई
और बैठ के अपनिया इंद्रिया नु काबू कर दे इंद्रिया दे उत्ते काबू कर दे हन
मिल के कीर्तन बोहर उचरई
जदों गुरबाणी पढ़ हट दे दोवे बह के फिर कीर्तन कर दे शब्दां दा अजकल ता बहुत घट वेखण नु मिलदा भी एक सिख बाणी पढ़दा होवे ते दूजा कोल सुनदा होवे बह के कीर्तन कर दे होण शब्दां दा बहुत घट ते भाई मालो ने कीर्तन करना मांगो ने सुनना नाल कदे भाई मांगो ने कीर्तन सुनना दोवां ने रल के कीर्तन कर इओ दोवे गुरसिख कर दे हन
पर एकाग्रता मन धरही
एकाग्र करके अपने मन विच उस कीर्तन नू शब्द नू वसाउंदे ने
इनकी रसना साध बिसाला
कहंदे उहनां दी रसना तों हुण जिहड़ा गुरबाणी पढ़दे ते रसना तों पढ़दिआं स्वाद आउण लगा मुख विच ही स्वाद आउण लगा खालसा जी बाणी पढ़दिआं जिवें तुसी वध बाणी पढ़ोगे सिमरन रसना नाल करोगे ते मुख विचों भी स्वाद आउण लगदे इस मुख चो सुगंधी आउण लगदे हां जी
सुनत प्रेम जागे तत्काल
और प्रेम सुन के उसे वेले कहिंदे जाग पैंदे अमृत दे जिवें जिवें सुनदे इन्हां दी रसना विच इहो जिहा रस आ गया भी जदों इह कथा करदे ने कीर्तन करदे ने जेड़ा कोई सुनदा इना दे कोलो उदे अंदर भी प्रेम जाग पैंदा अखो सतना
श्री वाहे
क्योंकि रसना दे विच महाराज जी दी कला वरत गई बाणी पढ़दिआं रसना विच एहो जी कला शब्द दी वरत गई भी जदों ये बोलदे ने कथा करदे ने कीर्तन करदे ने जेड़ा कोई माई भाई सुनदा उदे अंदर भी प्रेम उपज आउंदा है
दोहरा जो जो सिख तिन ते सुनत त्यागे ब्रिंद बिकार
जेड़ा जेड़ा कोई सिख भाई मालो मांगो जी दे पासों कीर्तन सुनदा गुरबाणी सुनदा जां कथा सुनदा ओ सुन के अपने हिरदे दे विकार तज दिंदे खालसा जी असीं अक्सर कहिंदे आ वी फलाणा गुरमुख प्यारा कीर्तन करे ते रस आउंदा फलाना कथाकार कथा करे ते रस आउंदा है इहदा की मतलब है कि एक करदा नहीं आउंदा एक करदा ते आउंदा है रस एक ना दे कहण करन ते नहीं आउंदा इह गुरु साहब जी दे शब्द दी कला जिहदे अंदर वरतदी है उहदी कथा कीर्तन ते रस वरतण लग पैंदा
सत श्री अकाल
सतगुरु सचे पातशाह जी दे शब्द दी कला वरती है भाई मालो मांगो दे हिरदे हुण जदों कथा करदे ने कीर्तन करदे ने गुरबाणी पढ़दे ने जेड़ा सुनदा है ओदे अंदर भी प्रेम जाग आउंदा है और ओदे हिरदे चो विकार छुट जांदे हन
धर्म कृत कर कै वंड कै अचवें बोर आहार
धर्म दी किरत करदे ने धर्म दी किरत करके छकदे ने ते वंड के छकदे ने गुरु साहब दा हुक्म सी कि नाम जपो धर्म दी किरत करो ते वंड के छको भजन भी करदे ने धर्म दी किरत भी करदे ने ते वंड के छकदे हन
चौपाई सिख संत जाए जो तिनके डेरे
जेड़ा कोई सिख जेड़ा कोई संत जेड़ा कोई महात्मा जेड़ा कोई राहगीर मुसाफर भाई मालो ते मांगो दे डेरे ते जांदा है
सेवा करही पाओ कनेरे
भाई मालो मांगो आए हुए सिखा संतां दी सेवा कर दे इन्हां ने घर अपना जिथे रहिंदे ने दोवें कोई आउंदे जांदे मुसाफर आउंदे ने राहगीर आउंदे कदे सिख आउंदे संत आउंदे उहनां दी इह सेवा टहल करदे हन
इनके सदन देश जिस माई
कहिंदे तिन्हां दे सदन विच जां उस दे देश विच
पा उधार बो नरन तहाही
कहिंदे बहुते नरां दा उधार हो गया भाई मालो मांगो दी संगत करके कई मुक्त हो गए कईयां दा उधार हो गया
जब जब आवे दर्शन हिता
जदों जदों भी ए सतगुरु जी दे दर्शना नू आउंदे हन
शब्द पढ़त नर ब्रिंद समेता
नाल संगत लैके आउंदे ਉਹਨਾਂ ਸ਼ਬਦ ਦਾ ਕੀਰਤਨ ਕਰਦੇ ਆਉਂਦੇ ਰਸਤੇ ਚ। ਜਦੋਂ ਆਉਂਦੇ ਤੇ ਸ਼ਬਦ ਪੜ੍ਹਦੇ ਮਹਾਰਾਜ ਜੀ ਦੀ ਹਜ਼ੂਰੀ ਵਿਚ ਵੀ ਆ ਕੇ ਕੀਰਤਨ ਕਰਦੇ ਹਨ।
ਪਾਵ ਬੰਧਨ ਤੇ ਹੋਏ ਨਿਰਾਰੇ, ਸੰਗੀ ਅਪਰ ਅਨੇਕ ਉਦਾਰੇ।
ਅਨੇਕਾਂ ਦੇ ਭਾਵ ਬੰਧਨ ਕੱਟੇ ਗਏ ਤੇ ਭਾਵ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਅਨੇਕਾਂ ਮਾਈ ਭਾਈ ਮੁਕਤ ਹੋ। ਆਪ ਤਾਂ ਤਰੇ ਹੀ ਭਾਈ ਮਾਲੋ ਤੇ ਮੰਗੋ, ਆਪਣੇ ਨਾਲ ਅਨੇਕਾਂ ਦਾ ਪਾਰ ਉਤਾਰਾ ਕੀਤਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਪਤਾ ਨੀ ਹੋਰ ਕਿਤਨੀ ਲੁਕਾਈ ਉਹਨਾਂ ਨਾਲ ਛੁੱਟ ਜਾਂਦੀ ਹੈ ਜਿਹੜੇ ਨਾਮ ਦੀ ਕਮਾਈ ਕਰਦੇ। ਤੋ ਆਪ ਤਾਂ ਇਹ ਤਰੇ ਹੀ, ਭਾਈ ਬਾਲਾ ਜੀ ਕਥਾ ਸੁਣਾਉਂਦੇ ਕਿ ਆਪ ਤਾਂ ਇਹ ਤਰੇ ਹੀ ਆਪਣੇ ਨਾਲ ਹੋਰ ਵੀ ਕਈਆਂ ਦਾ ਪਾਰ ਉਤਾਰਾ ਕੀਤਾ।
ਇੱਕ ਕਾਲੂ ਖੱਤਰੀ ਧਰਿਆਸਾ,
ਇਸੇ ਤਰ੍ਹਾਂ ਇੱਕ ਗੁਰਸਿੱਖ ਹੈ, ਇਹਦਾ ਨਾਮ ਹੈ ਭਾਈ ਕਾਲੂ। ਇਹ ਖੱਤਰੀ ਵਰਣ ਦਾ ਧਾਰਨੀ ਹੈ।
ਮਿਲਿਓ ਆਏ ਸ਼੍ਰੀ ਨਾਨਕ ਪਾਸਾ,
ਮਨ ਚ ਆਸਾ ਰੱਖ ਕੇ ਭਾਈ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲਿਆ, ਸਤਿਗੁਰਾਂ ਦੇ ਦਰਸ਼ਨ ਕੀਤੇ।
ਦੁਆ ਕਰ ਜੋਰ ਬੰਦਨਾ ਠਾਨੀ,
ਭਾਈ ਕਾਲੂ ਨੇ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਬੰਦਨਾ ਕੀਤੀ।
ਬੈਠ ਸਮੀਪ ਪਨੀ ਪੁਨ ਬਾਨੀ,
ਸਤਿਗੁਰੂ ਜੀ ਦੇ ਪਾਸ ਬੈਠ ਕੇ ਬੜੇ ਸਨੇਮਰ ਭਾਵ ਨਾਲ ਇਹਨਾਂ ਇਹਨੇ ਬੇਨਤੀ ਕੀਤੀ।
ਸਨਮੁਖ ਮਨਮੁਖ ਲੱਛਣ ਜੇਈ,
ਮਹਾਰਾਜ ਜੀ ਇੱਕ ਸਨਮੁਖ ਹੁੰਦੇ ਨੇ ਤੇ ਇੱਕ ਮਨਮੁਖ ਹੁੰਦੇ ਨੇ। ਸਨਮੁਖਾਂ ਦੇ ਲੱਛਣ ਕੀ ਨੇ ਤੇ ਮਨਮੁਖਾਂ ਦੇ ਲੱਛਣ ਕੀ ਹਨ?
ਕਰੁਣਾ ਕਰੋ ਉਚਾਰੋ ਤੇਈ,
ਇਹ ਗਰੀਬ ਨਵਾਜ ਆਪ ਜੀ ਕਿਰਪਾ ਕਰਕੇ ਸਨਮੁਖ ਤੇ ਮਨਮੁਖ ਦੇ ਲੱਛਣ ਸਾਨੂੰ ਦੱਸੋ।
ਸੁਣ ਕੇ ਸ਼੍ਰੀ ਗੁਰ ਗਿਰਾ ਅਲਾਈ,
ਭਾਈ ਕਾਲੂ ਜੀ ਦੀ ਬੇਨਤੀ ਸੁਣ ਕੇ ਗਰੀਬਨ ਬਾਜ ਸਤਿਗੁਰੂ ਜੀ ਬੋਲੇ।
ਕਲ ਮਲ ਤੇ ਜਿਨ ਕੰਡ ਫਿਰਾਈ,
ਮਹਾਰਾਜ ਜੀ ਕਹਿੰਦੇ ਭਾਈ ਕਾਲੂ ਜਿਨ੍ਹਾਂ ਨੇ ਸੰਸਾਰ ਦੇ ਪਾਪਾਂ ਤੋਂ, ਜਿਹੜੇ ਕਲਯੁਗ ਦੇ ਪਾਪ ਨੇ, ਉਹਨਾਂ ਪਾਪਾਂ ਤੋਂ ਆਪਣਾ ਮੂੰਹ ਫੇਰ ਲਿਆ, ਯਾਨੀ ਕਿ ਪਾਪਾਂ ਵੱਲ ਆਪਣੀ ਕੰਡ ਕਰ ਲਈ ਹੈ, ਪਿੱਠ ਕਰ ਲਈ ਹੈ।
ਸੁਕ੍ਰਿਤ ਸਮੋਹੇ ਸਾਖੀ ਬ੍ਰਿਤ ਕੋ,
ਔਰ ਚੰਗੇ ਕਰਮਾਂ ਵਿਚ ਪ੍ਰਵਿਰਤ ਹੋ ਗਏ ਨੇ ਔਰ ਆਪਣੀ ਬਿਰਤੀ ਦੇ ਸਾਕਸ਼ੀ ਬਣ ਗਏ ਨੇ।
ਸੁਣੇ ਸ਼ਬਦ ਗੁਰ ਥਿਤ ਕਰ ਚਿਤ ਕੋ,
ਔਰ ਆਪਣਾ ਮਨ ਇਕਾਗਰ ਕਰਕੇ ਗੁਰੂ ਕਾ ਸ਼ਬਦ ਸੁਣਦੇ ਨੇ। ਆਪਣਾ ਮਨ ਇਕਾਗਰ ਕਰਕੇ ਗੁਰੂ ਕੇ ਸ਼ਬਦ ਨੂੰ ਸੁਣਦੇ ਹਨ।
ਲੱਛਣ ਚਤਰ ਅਪਰ ਹੈ ਜੋਏ,
ਮਹਾਰਾਜ ਜੀ ਕਹਿੰਦੇ ਇਹਦੇ ਤੋਂ ਛੋਟ ਹੋਰ ਚਾਰ ਲੱਛਣ ਨੇ। ਇਹ ਸਨਮੁਖ ਦੇ ਲੱਛਣ ਦੱਸ ਰਹੇ ਨੇ ਮਹਾਰਾਜ, ਕਿ ਜਿਹੜਾ ਸਨਮੁਖ ਹੈ ਨਾ ਉਹ ਮਾੜੇ ਕਰਮਾਂ ਤੋਂ ਆਪਣੀ ਪਿੱਠ ਕਰ ਲੈਂਦਾ। ਜਿੱਥੇ ਉਹ ਮਾੜੇ ਕਰਮਾਂ ਤੋਂ ਆਪਣੀ ਪਿੱਠ ਕਰਦਾ ਤੇ ਚੰਗੇ ਕੰਮਾਂ ਵੱਲ ਮੁੱਖ ਕਰ ਲੈਂਦਾ। ਇਹਦੇ ਤੋਂ ਇਲਾਵਾ ਚਾਰ ਹੋਰ ਨੇ ਉਹਦੇ ਲੱਛਣ, ਉਹ ਵੀ ਸੁਣੋ ਕਿਹੜੇ ਕਿਹੜੇ ਹਨ।
ਸੁਣੋ ਪ੍ਰੀਤ ਕਰ ਉਚਰੇ ਸੋਏ,
ਮਹਾਰਾਜ ਜੀ ਕਹਿੰਦੇ ਅਸੀਂ ਦੱਸਦੇ ਆ ਚਾਰ ਲੱਛਣ ਸਨਮੁਖ ਦੇ ਤੇ ਤੁਸੀਂ ਪ੍ਰੇਮ ਨਾਲ ਪ੍ਰੀਤ ਸਹਿਤ ਸਰਵਣ ਕਰੋ।
ਦੋਹਰਾ ਮੈਤ੍ਰਿਯ ਕਰੁਣਾ ਦੁਇ ਲਖੋ ਮੁਦਤ ਤੀਜੀ ਜਾਨ,
ਮਹਾਰਾਜ ਜੀ ਕਹਿੰਦੇ ਪਹਿਲਾ ਲੱਛਣ ਹੈ ਮੈਤ੍ਰਿਯ, ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ। ਦੂਜੀ ਹੈ ਕਰੁਣਾ, ਕਿਰਪਾ ਰੱਖਣੀ, ਇਹ ਦੋ। ਤੇ ਤੀਸਰੀ ਹੈ ਮੁਦਤਾ, ਕਿਸੇ ਪਰਾਏ ਦੀ ਖੁਸ਼ੀ ਵੇਖ ਕੇ ਖੁਸ਼ ਹੋ ਜਾਣਾ, ਪਰਾਏ ਦਾ ਦੁੱਖ ਵੇਖ ਕੇ ਦੁਖੀ ਹੋਣਾ, ਪਰਾਏ ਦੀ ਖੁਸ਼ੀ ਵੇਖ ਕੇ ਖੁਸ਼ੀ ਹੋਣੀ, ਇਹਨੂੰ ਮੁੱਦਤਾ ਕਹਿੰਦੇ। ਤੀਸਰਾ ਲੱਛਣ ਹੈ
ਚਤਰ ਉਪੇਖਿਆ ਜਿਸ ਵੇਖੇ ਸਨਮੁਖ ਸੇ ਪਹਿਚਾਨ,
ਔਰ ਚੌਥੀ ਹੈ ਉਪੇਖਿਆ। ਇਹ ਚਾਰ ਲੱਛਣ ਨੇ ਸਨਮੁਖ ਦੇ, ਜਿਹੜਾ ਸਨਮੁਖ ਸਿੱਖ ਹੈ ਉਹਦੇ ਚ ਚਾਰ ਮੁੱਖ ਲੱਛਣ ਹਨ।
ਚੋਪਈ ਕਾਲੂ ਕਯੋ ਨ ਜਾਣਿਓ ਜਾਈ।
ਭਾਈ ਕਾਲੂ ਜੀ ਕਹਿੰਦੇ ਮਹਾਰਾਜ ਮੈਤਰੀ ਕਰੁਣਾ ਮੁਦਤਾ ਤੇ ਉਪੇਖਿਆ ਜਿਹੜੇ ਚਾਰ ਗੁਣ ਤੁਸੀਂ ਦੱਸੇ ਨੇ ਕਿਰਪਾ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਇਹਦਾ, ਕਿਉਂਕਿ ਇਹਦੇ ਅੱਖਰੀ ਅਰਥ ਤਾਂ ਹੁਣ ਤੁਸੀਂ ਕਰੋਗੇ ਤਾਂ ਹੀ ਪਤਾ ਲੱਗੇ ਨਾ ਮੈਤਰੀ ਕਿਹਨੂੰ ਕਹਿੰਦੇ ਆ, ਕਰੁਣਾ ਕਿਹਨੂੰ ਕਹਿੰਦੇ ਆ, ਉਪੇਖਿਆ ਕਿਹਨੂੰ ਕਹਿੰਦੇ ਆ, ਮੁਦਤਾ ਕਿਹਨੂੰ ਕਹਿੰਦੇ ਆ। ਮਹਾਰਾਜ ਜੀ ਨਾ ਚਾਰਾਂ ਬਾਰੇ ਆਪ ਦੀ ਕਿਰਪਾ ਕਰਕੇ ਦੱਸੋ।
ਅਰਥ ਖੋਲ ਦੀਜੇ ਸਮਝਾਈ।
ਆਪ ਜੀ ਇਹਦੇ ਅਰਥ ਖੋਲ ਕੇ ਮੈਨੂੰ ਸਮਝਾ ਦਿਓ।
ਸੁਣ ਸ਼੍ਰੀ ਮੁਖ ਸੋ ਬਚਨੀ ਅਲਾਇਆ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਮੈਤਰੀ ਅਰਥ ਮੀਤ ਸਮੁਦਾਇਆ।
ਮਹਾਰਾਜ ਜੀ ਕਹਿੰਦੇ ਮੈਤਰੀ ਦਾ ਅਰਥ ਇਹ ਹੈ ਕਿ ਸਭ ਨੂੰ ਆਪਣਾ ਮਿੱਤਰ ਕਰਕੇ ਵੇਖਣਾ, ਸਭ ਨੂੰ ਆਪਣਾ ਮਿੱਤਰ ਕਰਕੇ ਵੇਖਣਾ ਕਿ ਕੋਈ ਦੁਸ਼ਮਣ ਨਹੀਂ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਵੈਰਾਈ, ਨਾ ਅਸੀਂ ਕਿਸੇ ਦੇ ਵੈਰੀ ਹਾਂ ਤੇ ਨਾ ਕੋਈ ਸਾਡਾ ਦੁਸ਼ਮਣ। ਇਹਨੂੰ ਮੈਤਰੀ ਦਾ ਭਾਵ ਕਹਿੰਦੇ। ਖਾਲਸਾ ਜੀ ਬੜਾ ਸ਼ੁਭ ਗੁਣ ਹੈ ਇਹ ਮੈਤਰੀ ਦਾ ਭਾਵ। ਦੁਸ਼ਮਣੀ ਦੀ ਬਿਰਤੀ ਜਦੋਂ ਕਿਸੇ ਪ੍ਰਤੀ ਹਿਰਦੇ ਚ ਆਉਂਦੀ ਹੈ ਉਹਦੇ ਨਾਲ ਹਿਰਦਾ ਕ੍ਰਿਜਦਾ ਤੇ ਚਿੰਤਤ ਰਹਿੰਦਾ, ਦਿਨ ਰਾਤ ਉਸ ਦੁਸ਼ਮਣ ਦਾ ਖਿਆਲ ਹਿਰਦੇ ਚ ਬਣਿਆ ਰਹਿੰਦਾ। ਮੈਤਰੀ ਭਾਵ ਚ ਵੀ ਸਾਰੇ ਹੀ ਮਿੱਤਰ ਨੇ। ਜਦੋਂ ਆਪਣੇ ਹਿਰਦੇ ਚ ਕਿਸੇ ਪ੍ਰਤੀ ਵੈਰ ਭਾਵਨਾ ਰੱਖਾਂਗੇ ਫਿਰ ਜਿਹੜੇ ਸੰਸਾਰ ਦੇ ਬੰਦੇ ਵੈਰ ਕਰਦੇ ਵੀ ਨੇ ਉਹ ਵੀ ਵੈਰੀ ਨਜ਼ਰ ਨਹੀਂ ਆਉਂਦੇ, ਉਹ ਵੀ ਵੈਰੀ ਨਹੀਂ ਦਿਸਦੇ। ਮਹਾਤਮਾ ਬੁੱਧ ਟੁਰੇ ਜਾਂਦੇ ਤੇ ਰਸਤੇ ਚ ਇੱਕ ਕੁੱਤਾ ਉਹਨਾਂ ਨੂੰ ਪੈ ਗਿਆ। ਕੁੱਤੇ ਨੇ ਦੰਦ ਪਸਾਰੇ ਹੋਏ ਤੇ ਵੇਖ ਕੇ ਕਹਿ ਦਿਆ, ਆਹ ਕਿਤਨੇ ਸੁੰਦਰ ਦੰਦ ਨੇ ਇਹਦੇ, ਪਰਮੇਸ਼ਰ ਨੇ ਕੈਸੀ ਸੁੰਦਰ ਬਣਾਵਟ ਬਣਾਈ। ਉਹ ਕਹਿੰਦੇ ਵੀ ਇਹ ਤਾਂ ਤੁਹਾਨੂੰ ਵੱਢਣ ਨੂੰ ਪੈਂਦਾ ਤੇ ਤੁਹਾਨੂੰ ਇਹਦੇ ਸੋਹਣੇ ਦੰਦ ਦਿਸਦੇ ਆ। ਉਹ ਕਹਿੰਦੇ ਨਜ਼ਰੀਆ ਹੈ, ਜੇ ਮੈਂ ਵੈਰ ਭਾਵ ਨਾਲ ਇਹਨੂੰ ਵੇਖਾਂਗਾ ਤੇ ਮੈਨੂੰ ਇਹ ਬੜੇ ਵਿਕਰਾਲ ਨਜ਼ਰ ਆਉਣਗੇ ਇਹੀ ਦੰਦ, ਪਰ ਹੁਣ ਮੈਂ ਮੈਤਰੀ ਭਾਵ ਨਾਲ ਵੇਖ ਰਿਹਾ ਤੇ ਇਹੀ ਦੰਦ ਮੈਨੂੰ ਬੜੇ ਸੁੰਦਰ ਨਜ਼ਰ ਆ ਰਹੇ। ਗੱਲ ਤਾਂ ਬਿਰਤੀ ਦੀ ਹੈ ਨਾ, ਨਜ਼ਰੀਏ ਦੀ ਹੈ। ਇਸ ਕਰਕੇ ਪਹਿਲੀ ਬਿਰਤੀ ਸਨਮੁਖ ਦੀ ਇਹ ਹੈ ਕਿ ਉਹ ਸਭ ਨੂੰ ਆਪਣਾ ਮਿੱਤਰ ਕਰਕੇ ਵੇਖਦਾ ਹੈ।
ਪਿਖੈ ਸੁਖੀ ਕਹਿ ਨਿਜ ਸੁਖ ਜਾਣੇ।
ਕਿਸੇ ਦੂਸਰੇ ਨੂੰ ਸੁਖੀ ਵੇਖ ਕੇ ਇਉਂ ਸਮਝਦਾ ਵੀ ਮੇਰਾ ਹਿਰਦਾ ਸੁਖੀ ਹੋ ਗਿਆ, ਕਿਸੇ ਦੂਸਰੇ ਨੂੰ ਸੁਖੀ ਵੇਖ ਕੇ ਇਹਦਾ ਆਪਣਾ ਹਿਰਦਾ ਸੁਖੀ ਹੋ ਜਾਵੇ।
ਪਰ ਸੁਖ ਦੇਖ ਨਾ ਈਰਖਾ ਠਾਣੇ।
ਪਰਾਏ ਦਾ ਸੁਖ ਵੇਖ ਕੇ ਆਪਣੇ ਮਨ ਚ ਈਰਖਾ ਨਾ ਕਰੇ, ਦਵੈਸ਼ ਦੀ ਅੱਗ ਵਿਚ ਨਾ ਸੜੇ।
ਵਿਦਿਆ ਕਿਦੋਂ ਦਰਬ ਨਿਜ ਪਾਸਾ।
ਕਹਿੰਦੇ ਚਾਹੇ ਵਿਦਿਆ ਤੇ ਚਾਹੇ ਧਨ ਹੈ,
ਤੈ ਸੋ ਪਰ ਕੋ ਦੇ ਸੁਖ ਰਾਸਾ।
ਜੇ ਤੇਰੇ ਕੋਲ ਧਨ ਹੈ ਤੇ ਧਨ ਨਾਲ ਕਿਸੇ ਨੂੰ ਸਹੂਲਤ ਦੇ ਸਕਦਾ ਧਨ ਦੇ ਦੇ, ਜੇ ਤੇਰੇ ਕੋਲ ਵਿਦਿਆ ਤੇ ਕਿਸੇ ਨੂੰ ਦੇ ਸਕਦਾ ਵਿਦਿਆ ਤੇ ਉਹਨੂੰ ਵਿਦਿਆ ਦੇ ਦੇ। ਹਾਂਜੀ,
ਦੋਹਰਾ ਕਰਤ ਭਲਾਈ ਮੀਤ ਸੋ ਤਿਨ ਕੋ ਕੀਜੇ ਸਭ ਸੰਗ।
ਮਹਾਰਾਜ ਜੀ ਕਹਿੰਦੇ ਭਾਈ ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ ਤੇ ਭਲਾਈ ਕਰਨੀ, ਇਉਂ ਸਭ ਦੇ ਨਾਲ ਆਪਣੇ ਮਨ ਚ ਮਿੱਤਰਤਾ ਤੇ ਭਲਾਈ ਦੀ ਬਿਰਤੀ ਰੱਖਣੀ।
ਮੈਤਰੀ ਕੇ ਲੱਛਣ ਇਹ ਕਰੇ ਨ ਕਹਿ ਮਨ ਭੰਗ।
ਮੈਤਰੀ ਦੇ ਲੱਛਣ ਨੇ ਮਿੱਤਰਤਾ ਦੇ, ਇਹ ਮੈਤਰੀ ਇਹਦੇ ਵਿੱਚੋਂ ਕਦੇ ਆਪਣਾ ਮਨ ਉਚਾਟ ਨਾ ਕਰੇ, ਹਮੇਸ਼ਾ ਆਪਣੇ ਮਨ ਵਿੱਚ ਮੈਤਰੀ ਦਾ ਭਾਵ ਰੱਖੇ। ਮੈਤਰੀ ਦਾ ਭਾਵ ਦੱਸਾ ਇਹਨੇ ਵੀ ਪਰਾਏ ਦੀ ਖੁਸ਼ੀ ਵੇਖ ਕੇ ਮਨ ਖੁਸ਼ ਹੋਣਾ, ਧਨ ਦੇ ਕੇ ਵਿਦਿਆ ਦੇ ਕੇ ਕਿਸੇ ਦਾ ਭਲਾ ਹੁੰਦਾ ਉਹ ਭਲਾ ਕਰਨਾ, ਸਭ ਨੂੰ ਮਿੱਤਰ ਭਾਵ ਨਾਲ ਵੇਖਣਾ ਔਰ ਸਭ ਦੇ ਉੱਤੇ ਭਲਾ ਕਰਨ ਦੀ ਬਿਰਤੀ ਰੱਖਣੀ, ਇਹਨੂੰ ਮੈਤਰੀ ਦਾ ਗੁਣ ਕਹਿੰਦੇ। ਮੈਤਰੀ ਸਨਮੁਖ ਦਾ ਸਭ ਤੋਂ ਸ੍ਰੇਸ਼ਟ ਲੱਛਣ ਹੈ ਮੈਤਰੀ। ਖਾਲਸਾ ਜੀ ਕਿਸੇ ਕੋਲ ਦੋ ਅੱਖਰ ਵਿਦਿਆ ਦੇ ਹੋਣ ਉਹ ਕਹਿੰਦਾ ਮੈਂ ਕਿਉਂ ਦੇਵਾਂ, ਧਨ ਹੋਵੇ ਕਹਿੰਦਾ ਕਿਉਂ ਭਾਈ। ਅਸੀਂ ਆਪਣੇ ਵਿਦਿਆ ਦਾਤਾ ਜੀ ਦੇ ਪਾਸ ਜਦੋਂ ਪੜ੍ਹਦੇ ਸੀ बाबा श्री चंद जी महाराज जी दी संप्रदाय है उदासीन संप्रदाय। सब तो पहली संपदा ते सब तो पुरानी संपदा गुरु नानक साहब दे घर दी उदासीन संप्रदाय। तो उदासी संपदा दे साडे महापुरुष विद्या दाता जी मेरे उस्ताद सन स्वामी पंचम प्रकाश जी उन्हां दा नाम से असि अंबाले तो उन्हां पास जदो पढ़न जाना उन्हां उड़ीक दे होना को उम्र छोटी सी मन च चिंतित भी होना भी सड़क ते आउंदे हन ते जदों पहुंच जाना ते उन्हां ने कहना धन्नवाद है तुहाडा तुसी मेरा करजा लाण आए जदों सानू विद्या पढ़ाउणी उन्हां कहना धन्नवाद है तुहाडा कि तुसी उत्थों इन्नी दूरों आउंदे हो मेरे कोल चल के ते तुसी मेरा करजा लाउंदे हो। असी आखणा महाराज जी ये करजा लाण दी की बात कहिंदे साडे उस्तादां दा करजा साडे सिर ते उन्हां सानू विद्या पढ़ाई ओ करजा साडे सिर ते है तुसी अगो पढ़ के साडे सिर तो करजा ला रहे हो ये करजा हुण तुहाडे सिर ते है ये उदो उतरेगा जदों तुसी अगे विद्या पढ़ाओ। विद्या जिहड़ी है जिन्नी अगे वंडी जाए सगो होर वधदी है इहदे च वाधा हुंदा। गुरु खालसा जी ये मैत्री दा गुण है तुहाडे कोल धन है धन दे के किसे नूं सुख दे सकदे हो धन नाल यानी कि भले दी बिरती रखनी ए मैत्री दा गुण है।
जो पई निज ते विद्या कै तन माई
अपने तो कोई विद्या विच जा तन विच
कै बल बिके के मत लगवाई
जा बल विच जे ओ कुते छोटा है कोई साडे तो विद्या विच छोटा है जा तन करके छोटा है जा बल करके छोटा है
तिनको अनुज आत्म जन नाई
कहिंदे ओनू अपना छोटा भरा करके वेखे ए ना ओदे ते हंकार ना जमाए तौंस ना जमाए भी तेनू आउंदा नहीं कुछ जेनू चार अखर आ जाण ना विद्या दे ते ओदे सामने कोई घट पड़िया आ जाए ओदे ते अपना रोह चाड़न लग जांदा जेदे कोल चार छिलण वध ने धन दे कोई दूजा घट धन वाला ओदे ते अपना रोह चाड़न लग पै। महाराज जी कहिंदे ऐसा नहीं करना जे तेरे कोल बल ज्यादा ते जेड़ा कोई बेचारा के कमजोर होवेगा ओदा फड़ के हाथ ही मरोड़ी जाएगा भी मैं तेरे तो बल वध वाला। महाराज जी कहिंदे भाई कोई एदा धन विच बल विच जां विद्या च तुहाडे तो कोई छोटा है तां उह अपना छोटा प्यारा मित्र जाने ते भरा समझे आत्मज कहिंदे ने भरा नूं। महाराज जी कहिंदे नूं अपना प्यारा भरा जान के अपने बराबर करन दा यतन करे। हां जी
कर सहायता दे बधाई
ओदी सहायता करके ओनू वधावे अपने भरा समझ के भी इह मेरा भरा है इहनू मैं अपने बराबर करना है। इत्थे तां समाज च ओह लोकां दी भीड़ वध है कि कोई मेरे बराबर हो ना जावे किवें किसे नूं दब के रखना छोटा किवें कर ए बिरती तां वध है पर अपने भरावां नूं अपने बराबर करन दी बिरती रखण वाले संसार च विरले ने विरले। गुरसिखां विच बिरती होनी चाहिए जदों कलगीधर कहिंदे आ ना भी दान दियो ए नहीं को भलो और को दान ना लागत दीको इहदा मतलब ए है भी अपने भरावां नूं अपने बराबर करना जिहड़ा गुरु का पंथ है सिंघां नूं भी जे कोई गरीब है ओहनूं अपने बराबर करन दा ओहनूं उच्चिआं करन दा यतन कर ਇਹ ਬਿਰਤੀ ਮਹਾਰਾਜ ਜੀ ਕਹਿੰਦੇ ਹੋਣੀ ਚਾਹੀਦੀ ਹੈ।
ਲਗ ਕੋ ਦੇਖ ਗਰਬ ਨੇ ਕਰਈ
ਕਿਸੇ ਛੋਟੇ ਨੂੰ ਵੇਖ ਕੇ ਉਹਦੇ ਤੇ ਹੰਕਾਰ ਨਾ ਕਰੇ
ਇਸ ਕੋ ਕਰੁਣਾ ਸੰਤ ਉਚਰਈ
ਖਾਲਸਾ ਜੀ ਇਹਨੂੰ ਕਹਿੰਦੇ ਨੇ ਕਰੁਣਾ ਜਿਹੜਾ ਦੂਜਾ ਗੁਣ ਹੈ ਨਾ ਦੂਜਾ ਲੱਛਣ ਸਨਮੁਖ ਦਾ ਇਹ ਹੈ ਕਰੁਣਾ। ਮਹਾਰਾਜ ਜੀ ਕਹਿੰਦੇ ਇਹਨੂੰ ਕਰੁਣਾ ਕਹਿੰਦੇ ਹਨ ਪਹਿਲਾਂ ਮੈਤਰੀ ਦੱਸ ਦਿੱਤਾ ਹੁਣ ਕਰੁਣਾ ਦੱਸ ਦਿੱਤਾ ਹੈ।
ਜੇ ਉਰ ਤਰੇ ਤਰੇ ਭਾਵ ਸੇ
ਜਿਹੜੇ ਆਪਣੇ ਹਿਰਦੇ ਚ ਕਰੁਣਾ ਦੀ ਬਿਰਤੀ ਧਾਰਦੇ ਨੇ ਉਹ ਇਸ ਭਾਵ ਸਾਗਰ ਤੋਂ ਤਰ ਜਾਂਦੇ ਹਨ।
ਸਨਮੁਖ ਨਾਮ ਲਖੋ ਤੁਮ ਤੇ
ਇਹ ਭਾਈ ਇਹ ਸਨਮੁਖ ਦੇ ਲੱਛਣ ਹਨ।
ਨਿਜ ਤੇ ਵਿਦਿਆ ਕੈ ਗੁਣ ਮਾਈ
ਕਹਿੰਦੇ ਤੁਹਾਡੇ ਤੋਂ ਵਿਦਿਆ ਕਰਕੇ ਜਾਂ ਗੁਣ ਦੇ ਵਿੱਚ
ਦੀਰਗ ਦੇਖ ਦੁਖੈ ਨੈ ਕਾਈ
ਹੁਣ ਜੇ ਵਿਦਿਆ ਵਿੱਚ ਤੇ ਧਨ ਵਿੱਚ ਜੇ ਬਲ ਵਿੱਚ ਛੋਟੇ ਹੁੰਦੇ ਨੇ ਤੇ ਸਾਡੇ ਤੋਂ ਵਿਦਿਆ ਕਰਕੇ ਧਨ ਵਿੱਚ ਤੇ ਬਲ ਵਿੱਚ ਵੱਡੇ ਵੀ ਦਾਉਂਦੇ ਨੇ। ਜਿਹੜੇ ਛੋਟੇ ਨੇ ਉਹਨਾਂ ਨੂੰ ਬਰਾਬਰ ਕਰਨ ਦੀ ਬਿਰਤੀ ਰੱਖਣੀ, ਇਹਨੂੰ ਕਰੁਣਾ ਕਹਿੰਦੇ ਨੇ। ਤੇ ਜਿਹੜੇ ਤੁਹਾਡੇ ਤੋਂ ਧਨ ਕਰਕੇ ਜਾਂ ਬਲ ਕਰਕੇ ਜਾਂ ਵਿਦਿਆ ਕਰਕੇ ਵੱਡੇ ਹਨ,
ਦੀਰਗ ਦੇਖ ਦੁਖੈ ਨੇ ਕਾਈ,
ਉਹਨਾਂ ਨੂੰ ਵੱਡਿਆਂ ਵੇਖ ਕੇ ਆਪਣੇ ਮਨ ਚ ਦੁੱਖ ਨਾ ਮਨਾਵੇ ਵੀ ਇਹ ਮੇਰੇ ਤੋਂ ਵੱਡੇ ਕਿਉਂ ਨੇ, ਆਪਣੇ ਮਨ ਚ ਦੁਖੀ ਨਾ ਹੋਵੇ।
ਤਿਨ ਕੀ ਸੁਨੇ ਪ੍ਰਸੰਸਾ ਕਾਨ,
ਜਦੋਂ ਉਹਨਾਂ ਦੀ ਵਡਿਆਈ ਆਪਣੇ ਕੰਨਾਂ ਨਾਲ ਸੁਣੇ,
ਹਰਖ ਮਾਨੋਈ ਸੇ ਮਤਵਾਨ,
ਇਹਦੇ ਮਨ ਚ ਸਗੋਂ ਖੁਸ਼ ਹੋਵੇ, ਮਨ ਵਿਚ ਖੇੜਾ ਰੱਖੇ ਤੇ ਪ੍ਰਸੰਨ ਹੋ ਕੇ ਵਿਚਾਰ ਕਰੇ,
ਦੋਹਰਾ ਜੈਸੇ ਪਿਤ ਗੁਰਦੇਵ ਕੋ ਸੁਨ ਜਸ ਹੋਤ ਪ੍ਰਸੰਨ,
ਕਹਿੰਦੇ ਜਿਵੇਂ ਗੁਰੂ ਦਾ ਤੇ ਪਿਤਾ ਦਾ ਜਸ ਸੁਣ ਕੇ ਮਨ ਖੁਸ਼ ਹੁੰਦਾ ਨਾ, ਗੁਰੂ ਦੀ ਵਡਿਆਈ ਸੁਣੀਏ ਪਿਓ ਦੀ ਮਹਿਮਾ ਸੁਣੀਏ ਤੇ ਮਨ ਪ੍ਰਸੰਨ ਹੁੰਦਾ,
ਤਿਉਂ ਹਰਖੇ ਮੁਖ ਸੇ ਕਹੇ ਵਾਹਿਗੁਰੂ ਨਿਤ ਧੰਨ,
ਇਹਦਾ ਆਪਣੇ ਤੋਂ ਗੁਣ ਕਰਕੇ ਵਿਦਿਆ ਕਰਕੇ ਧਨ ਕਰਕੇ ਬਲ ਕਰਕੇ ਕੋਈ ਵੱਡਾ ਹੋਵੇ ਉਹਦੀ ਪ੍ਰਸੰਸਾ ਸੁਣ ਕੇ ਮਨ ਚ ਖੁਸ਼ ਹੋਵੇ ਤੇ ਆਖੇ ਹੇ ਵਾਹਿਗੁਰੂ ਤੂੰ ਧੰਨ ਹੈ, ਤੂੰ ਧੰਨ ਹੈ, ਧੰਨ ਵਾਹਿਗੁਰੂ ਜਿਨ ਅਸ ਨਰ ਉਪਜਾਏ, ਹੇ ਵਾਹਿਗੁਰੂ ਤੂੰ ਧੰਨ ਹੈ ਕਿ ਇਹੋ ਜੇ ਬੰਦੇ ਤੈਂ ਪੈਦਾ ਕੀਤੇ ਹਨ,
ਜੋ ਪਈ ਜਿਨ ਇਸ ਬਿਦ ਕੇ ਮਨੁੱਜੇ ਉਪਾਏ,
ਵਾਹਿਗੁਰੂ ਨੇ ਇਸ ਤਰ੍ਹਾਂ ਦੇ ਮਨੁੱਖ ਉਪਾਏ ਹਨ,
ਧੰਨ ਪ੍ਰਭੂ ਕਹਿ ਉਰ ਹਰ ਖਾਏ,
ਪਰਮੇਸ਼ਰ ਨੂੰ ਧੰਨ ਵਾਹਿਗੁਰੂ ਕਹਿ ਕੇ ਹਿਰਦੇ ਚ ਪ੍ਰਸੰਨ ਰਹੇ,
ਅਸ ਲਖ ਕੇ ਨਿੰਦਾ ਨੈ ਚਾਹੇ,
ਉਹ ਜਾਣ ਕੇ ਆਪਣੇ ਮਨ ਚ ਕਦੇ ਕਿਸੇ ਦੀ ਨਿੰਦਾ ਨਾ ਕਰੇ,
ਮੁਦਤਾ ਨਾਮ ਇਸੀ ਕੋ ਆਹੇ,
ਅਰਥਾ ਜੀ ਇਹ ਤੀਸਰਾ ਲੱਛਣ ਇਹਨੂੰ ਕਹਿੰਦੇ ਨੇ ਮੁਦਤਾ, ਇਹਨੂੰ ਮੁਦਤਾ ਕਹਿੰਦੇ ਹਨ, ਖੇੜਾ ਕਹਿੰਦੇ ਹਨ,
ਆਪਣੀ ਮਤ ਗੁਰਬਚ ਅਨੁਸਾਰ।
ਚੌਥਾ ਲੱਛਣ ਜਿਹਨੂੰ ਉਪੇਖਿਆ ਕਹਿੰਦੇ ਉਹਦੇ ਬਾਰੇ ਦੱਸਦੇ, ਕਹਿੰਦੇ ਆਪਣੀ ਮਤ ਨੂੰ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ,
ਦੇ ਉਪਦੇਸ਼ ਸਬਨ ਸੁਖਕਾਰ,
ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣੀ ਮਤ ਨੂੰ ਢਾਲ ਕੇ ਸਭ ਨੂੰ ਗੁਰੂ ਕਾ ਸਾਂਝੀ ਵਾਲਤਾ ਦਾ ਉਪਦੇਸ਼ ਦੇਵੇ,
ਜੋ ਮੰਨੇ ਤੈ ਕੋ ਪੁੰਨ ਦੇਹੇ,
ਜਿਹੜਾ ਮੰਨੇ ਉਹਨੂੰ ਫੇਰ ਉਪਦੇਸ਼ ਦੇਵੇ,
ਅਨ ਮੰਨੇ ਸੋ ਹੱਠ ਨਾ ਕਰੇ,
ਜਿਹੜਾ ਨਾ ਮੰਨੇ ਉਹਦੇ ਨਾਲ ਹੱਠ ਨਾ ਕਰੇ, ਜਿਹੜਾ ਮੰਨੇ ਉਹਨੂੰ ਦੇਵੇ ਉਪਦੇਸ਼ ਗੁਰੂ ਕੀ ਮਤ ਦਾ, ਜਿਹੜਾ ਨਾ ਮੰਨੇ ਉਹਦੇ ਨਾਲ ਬਹਿਸਬਾਜੀ ਕਰਨ ਦੀ ਲੋੜ ਨੀ, ਉਹਦੇ ਤੋਂ ਕਿਨਾਰਾ ਕਰਕੇ। ਉਹ ਕਹਿੰਦੇ ਆ ਇੱਕ ਵਿਦਵਾਨ ਦਾ ਕਥਨ, ਉਹ ਕਹਿੰਦਾ ਪੰਡਿਤ ਕੇ ਹਮ ਗੁਰੂ ਹੈ ਮੂਰਖ ਕੇ ਹਮ ਬਾਸ, ਜਿਹੜਾ ਕੋਈ ਸਿਆਣਾ ਹੋਵੇ ਕਹਿੰਦੇ ਉਹਨੂੰ ਤਾਂ ਸਮਝਾ ਲਾਂਗੇ ਉਪਦੇਸ਼ ਦੇ ਕੇ ਗੁਰੂ ਬਣ ਕੇ, ਪਰ ਜਿਹੜਾ ਮੂਰਖ ਆ ਉਹਨੂੰ ਸਮਝਾਉਣਾ ਔਖਾ, ਤੇ ਕਹਿੰਦੇ ਮੂਰਖ ਅੱਗੇ ਤਾਂ ਹੱਥ ਜੋੜ ਕੇ ਉਹਦੇ ਦਾਸ ਹੀ ਆ, ਉਹਦੇ ਨਾਲ ਆਪਣਾ ਟਾਈਮ ਬਰਬਾਦ ਕਰਨਾ ਮਗਜ਼ਮਾਰੀ ਕਰਨ ਨਾਲੋਂ ਚੰਗਾ ਕਿਨਾਰੇ ਤੇ ਹੋ ਕੇ ਲੱਗ ਜਾ, ਚੱਲ ਭਾਈ ਤੂੰ ਆਪ ਪਾਸੇ ਆਪਣੇ ਘਰ ਚ ਆਨੰਦ ਚ, ਅਸੀਂ ਆਪਣੇ ਆਨੰਦ ਚ। ਉੱਥੇ ਆ ਕੇ ਕਿਹਾ ਭਾਵੇਂ ਕੋਈ ਮਰੇ ਤੇ ਭਾਵੇਂ ਕੋਈ ਜੀਵੇ ਸੁਥਰਾ ਘੋਲ ਪਤਾਸੇ ਵੀ ਉੱਥੇ ਵੀ ਮੂਰਖਾਂ ਨਾਲ ਲੁੱਝਣ ਦੀ ਲੋੜ ਨਹੀਂ। ਖਾਲਸਾ ਜੀ ਜਿਹੜਾ ਕੋਈ ਮੰਨੇ ਉਹਨੂੰ ਕਹਿ ਦਿਓ ਗੁਰੂ ਕੀ ਗੱਲ, ਜਿਹੜਾ ਨਾ ਮੰਨੇ ਉਹਨੂੰ ਹੱਠ ਨਾਲ ਕਹਿਣ ਦੀ ਕੋਈ ਲੋੜ ਨਹੀਂ। ਹਾਂਜੀ,
ਦੋਹਰਾ ਪਰਾ ਲਬਦ ਇਸ ਕੀ ਨਹੀਂ ਅਸ ਜਾਣੇ ਮਨ ਮਾਏ,
ਪਰਾ ਇਹ ਸਮਝੇ ਆਪਣੇ ਮਨ ਚ ਵੀ ਇਹਦੇ ਭਾਗਾਂ ਚ ਕੋਈ ਨਹੀਂ, ਇਹ ਸਮਝੇ ਵੀ ਇਹਦੇ ਭਾਗਾਂ ਚ ਗਿਆਨ ਨਹੀਂ ਹੈ।
ਤੂਸ਼ਣ ਤੈ ਸੋ ਹੋਏ ਰਹੇ ਨਾਮ ਉਪੇਖਿਆ ਤਾਏ,
ਉਹਦੇ ਕੋਲੋਂ ਚੋਪੀ ਹੋ ਜਾਏ ਇਹਨੂੰ ਕਹਿੰਦੇ ਨੇ ਉਪੇਖਿਆ। ਇਹ ਚੌਥਾ ਲੱਛਣ ਹੈ ਸਨਮੁਖ ਦਾ, ਵੀ ਜਿਹੜਾ ਤਾਂ ਕੋਈ ਮੰਨੇ ਉਹਨੂੰ ਗੁਰੂ ਕੀ ਗੱਲ ਸੁਣਾ ਦੇ, ਜਿਹੜਾ ਨਾ ਮੰਨੇ ਉਹਨੂੰ ਮਨਾਵੇ ਨਾ ਹੱਠ ਨਾਲ, ਇਹ ਸਮਝੇ ਵੀ ਇਹਦੇ ਭਾਗਾਂ ਚ ਕੋਈ ਨੀ ਸਤਿਗੁਰਾਂ ਦਾ ਸ਼ਬਦ, ਉਹਦੇ ਵੱਲੋਂ ਆਪਣੇ ਮਨ ਨੂੰ ਚੁੱਪ ਕਰ ਲੇ, ਮੁੱਖ ਚੁੱਪ ਕਰ ਲਵੇ। ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਇਹਨੂੰ ਉਪੇਖਿਆ ਕਹਿੰਦੇ, ਚੌਥਾ ਲੱਛਣ ਹੈ ਸਨਮੁਖ ਦਾ। ਇਹ ਚਾਰ ਲੱਛਣ ਨੇ ਸਨਮੁਖ ਦੇ,
ਪਈ मन को कयो करत है जोई।
दूजा उन्हें पूछा सी भी मनमुख दे लक्षण की ने, सनमुख दे तो दस दते, हुण मनमुख दे लक्षण की ने। महाराज कहते जेड़ा मन दा कहा करे, भी जिवें मन कहे उदा करे। कहिंदा सवेरे ना मन नहीं कीता गुरु घर जाण नूं, मन नहीं कीता भी जाके कथा सुनन नूं, ते जेड़ा मन दे आखे लग गया नहीं गया गुरु घर, नहीं कीर्तन सुनिया, फिर वह गुरमुख थोड़ी है, वह हो गया मनमुख। जे मन दा कहना मनिया तो फिर मनमुख ही है ना। ते जेड़ा कहे वह मन केड़ी गल्ले आलस करदा, चल महाराज जी दे दर्शन करिए, फिर हो जांदा सनमुख। हुण ये मन ने तो आप हुदरियां करनिया ही ने ना। महाराज कहते जेड़ा मनमुख दा बिरती है भी मन दा क्या होया करदा है,
वह मनमुख पहचानो सोई।
वो मनमुख पहचानो
ताते तुम सनमुख नित रहिए।
महाराज जी कहते भाई कालू इस करके तुसी सनमुख होके रहना, मनमुख नहीं बनना।
नाम चितार उच पद लईए।
परमेश्वर दा नाम चेते करके उच्ची पदवी नु प्राप्त करो।
इस बिद श्री गुर बच सो सुन के।
भाई कालू जी ने सतगुरु जी दे बचन सुने।
वरते हो तिस प्रकार मन गुण के।
उसे तरह वर्तन लगे महाराज जी दे बचना अनुसार।
क्यों कालू को पानिस तारे।
भाई कालू जी दा पार उतारा होया।
मिले जो नर तै सोप उधारे।
मिले वो भी उधर गए।
पाओ तार जे नर गुर दरसे।
सहता के जड़े गुरु के दर्शन कर दे हान।
वचन सुने पद पंकज परसे।
आप दे वचन सुन दे ते चरण परस दे ने।
से उधरे संग ब्रिंदे उधारे।
उतर जांदे ते अपने संगियां नूं भी तार लेंदे हन।
तिन पर कव सदीव बलिहारे।
महाकवि जी ने पिछे मंगल विच भी कहा भी मैं उन्हां तों बलिहार जाना जेड़े संसार तों तर गए ने। इत्थे भी कहिंदे मैं उन्हां तों बलिहार जांदा जेड़े आप तरे ते दूजियां नूं भी तार दिंदे ने। उन्हां तों महाकवि जी कहिंदे मैं सदा ही बलिहार जांदा हां, सदा ही बारे जांदा हां।
सत श्री अकाल।
गुरु पातशाह जी कृपा करने हो जे गुरसिखां दा मेला, गुरसिखां दा संग सानू सारयां नू प्राप्त होवे। होईयां भुल्लां चुक्कां दी खिमा